साहिब जीओ एक ओंकार सतनाम करता पुरख निरभउ निर्वैरि अकाल मूरत अजूनी सैभं गुर प्रसाद जप आद सच जुगाद सच है पी सच नानक होसे पी सच सदा सचदानंद सतरंग परनासे करी मुलक नींदा समस्तल निवासी हो जाए बेबी भूते को जाय भगनी में हरियं करियं करी मुल रही में चतर चक्र वर्ती चतर चक्र भुगते स्वयं पव सुभु सर्वदा सर्वजुगते दुकालं परनासी दयालं स्वरूपे सदायंग संगे अपंगं विपूते एक यदुति गुरु नानक देवा ओंकार गुर अंगदेवा सतनाम गुर अमर प्यारे करता रामदास गुर बारे पुरख श्री अर्जन सुखदानी निरभउ हर गोबिंद गुण कानी निर्वैर गुरु है श्री हर राय अकाल मूर्त हर कृष्ण त्याय अजूनी तेग बहादुर राय सैभं गुर दशमेश सहाय गुर प्रसाद ग्रंथ गुर ज्ञाना वाहिगुरु मंदन भगवाना पूर्ण देखियो आत्मा द्वैत सर्व निवार पै शांत मन संत जेहे तेहे पद नमो हमार बेस मारि अथा अगंति अतोलै ज्यों बुलाव हो त्यों नानक दास बोले वाहिगुरु जी का खालसा वाहिगुरु जी की फतेह। परम सत्कार योग गुरु साहिब जी दे पावन हजूरी विच सुशोभित गुरु स्वरूप गुरु खालसा सतसंग जीओ आप सरबत माई पाई नित दे बने हुए निजम अनुसार जिथे बाकी दे दिनां विच पहुँचते रहे हो अज फिर वक्त सिर सतगुरु की पावन हजूरी विच गुरु नानक दे ग्यारहवें स्वरूप श्री गुरु ग्रंथ साहिब जी दे चरण शरण विच अपने स्वास जो मुकदे जा रहे हैं उन्हां स्वासां नूं सफलाउण लई गुरु की बाणी का आसरा तकिया है। रागी सिंह साहबाना तो कीर्तन सरवण किया है। आओ जो बाकी का समय कई दिनों तो सतगुरां दी पावन बाणी श्री सुखनी साहब दे प्रथाएं कुछ विचारां चलदियां ने क्योंकि सुखमणी साहब पूरे संसार दे कोने कोने विच बहुत गुरसिख प्रेम दे नाल ਇਹਦੇ ਪਾਠ ਕਰਦੇ ਹੈ, ਘਰਾਂ ਵਿੱਚ ਕਰਾਉਂਦੇ ਹੈ, ਗੁਰਦੁਆਰਿਆਂ ਦੇ ਵਿੱਚ ਹੁੰਦੇ ਹੈ, ਔਰ ਇਸ ਨਾਂ 'ਤੇ ਸੁਸਾਇਟੀਆਂ ਬਣੀਆਂ ਹੋਈਆਂ ਹਨ, ਸ਼੍ਰੀ ਸੁਖਣੀ ਸਾਹਿਬ ਸੁਸਾਇਟੀ, ਜਿਸ ਬਾਣੀ ਦਾ ਇਤਨਾ ਗੁਰਸਿੱਖ ਸੰਗਤਾਂ ਦੇ ਅੰਦਰ ਪਿਆਰ ਹੈ, ਸਤਿਕਾਰ ਹੈ, ਉਸ ਬਾਣੀ ਦੇ ਬਾਰੇ ਕੁਝ ਜਾਣਨ ਦੀ ਇਹ ਹਰ ਇੱਕ ਮਾਈ ਭਾਈ ਨੂੰ ਇਹ ਲੋੜ ਹੈ। ਪਿਛਲਿਆਂ ਦਿਨਾਂ ਵਿੱਚ ਆਪ ਜੀ ਨੇ ਸੁਖਣੀ ਸਾਹਿਬ ਕਿੱਥੇ ਅਤੇ ਕਦੋਂ ਉਚਾਰਨ ਕੀਤਾ ਉਹ ਆਪ ਜੀ ਨੇ ਸਰਵਣ ਕੀਤਾ। ਸਿੱਖ ਜਗਤ ਵਿੱਚ ਗੁਰੂ ਸਾਹਿਬ ਦੇ ਵੇਲੇ ਤੋਂ ਜਦ ਤੋਂ ਸੁਖਣੀ ਸਾਹਿਬ ਦਾ ਉਚਾਰਨ ਹੋਇਆ ਸਾਰੇ ਪੁਰਾਤਨ ਗੁਰਸਿੱਖ ਅਤੇ ਗੁਰੂ ਸਾਹਿਬ ਖੁਦ ਆਪ ਵੀ ਇਹਨਾਂ ਬਾਣੀਆਂ ਦਾ ਜਾਪ ਖੁਦ ਕਰਦੇ ਰਹੇ। ਗੁਰੂ ਸਾਹਿਬਾਨ ਦੇ ਮਹਿਲ ਕਰਦੇ ਰਹੇ, ਨਜ਼ਦੀਕੀ ਗੁਰਸਿੱਖ ਕਰਦੇ ਰਹੇ। ਉਸ ਤੋਂ ਬਾਅਦ ਸਿੱਖ ਜਗਤ ਦੇ ਸਾਰੇ ਮਹਾਂਪੁਰਸ਼, ਸਾਰੀਆਂ ਸੰਪਰਦਾਵਾਂ, ਭਾਵੇਂ ਉਦਾਸੀਨ ਸੰਪਰਦਾ ਸੀ ਜਿਹੜੀ ਅੱਜ ਸਾਤੋਂ ਦੂਰ ਹੋ ਚੁੱਕੀ ਹੈ, ਜਾਂ ਭਾਵੇਂ ਅੱਜ ਨਿਰਮਲ ਸੰਪਰਦਾ ਹੈ ਜੋ ਅੱਜ ਵੀ ਸਿੱਖ ਜਗਤ ਦਾ ਅੰਗ ਹਨ, ਭਾਵੇਂ ਹੋਤੀ ਮਰਦਾਨ ਸੰਪਰਦਾ ਜਿਨ੍ਹਾਂ ਦੇ ਵਿੱਚੋਂ ਅੱਗੇ ਚੱਲ ਕੇ ਹਰਖੋਵਾਲ ਸੰਪਰਦਾ ਸ਼ੁਰੂ ਹੋਈ, ਰਾੜਾ ਸਾਹਿਬ ਸੰਪਰਦਾ ਸ਼ੁਰੂ ਹੋਈ ਅਤੇ ਨਾਨਕਸਰ ਸੰਪਰਦਾ, ਇਸ ਦੇ ਬਾਨੀ ਮਹਾਨ ਤਪਸਵੀ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼, ਇਸ ਸੰਸਥਾ ਨੂੰ ਹੋਰ ਵੀ ਬਹੁਤ ਉੱਚਿਆਂ ਲਿਆਉਣ ਵਾਲੇ ਸੰਤ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲੇ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਜੋ ਹੋਤੀ ਮਰਦਾਨ ਸੰਪਰਦਾ ਦੇ ਨਾਲ ਇਹ ਸੰਬੰਧਿਤ ਸਨ, ਦਮਦਮੀ ਟਕਸਾਲ ਦੇ ਪ੍ਰਸਿੱਧ ਮਹਾਂਪੁਰਸ਼ ਬਾਬਾ ਵਿਸ਼ਨ ਸਿੰਘ ਜੀ ਮਰਾਲੇ ਵਾਲੇ, ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼, ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲੀਏ ਮਹਾਂਪੁਰਸ਼, ਨਿਹੰਗ ਸਿੰਘ ਸੰਪਰਦਾ, ਬੁੱਢਾ ਦਲ, ਤਰਨਾ ਦਲ ਅਤੇ ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣੇ ਵਾਲੇ, ਜਿਨ੍ਹਾਂ ਤੋਂ ਸੰਪਰਦਾ ਚੱਲੇ, ਇਹ ਸਾਰੇ ਹੀ ਮਹਾਂਪੁਰਸ਼ ਉਹਨਾਂ ਦੇ ਜੀਵਨ ਸੁਖਣੀ ਸਾਹਿਬ ਦੇ ਨਾਲ ਜੁੜੇ ਹੋਏ, ਕਿਉਂਕਿ ਗੁਰੂ ਸਾਹਿਬ ਜੀ ਦੇ ਬਚਨ ਜਿਨ੍ਹਾਂ ਨੂੰ ਚੇਤੇ ਨੇ, ਤੂੰ ਇਸ ਬਾਣੀ ਤੋਂ ਦੂਰ ਜਾ ਨਹੀਂ ਸਕਦੇ, ਇਸ ਕਰਕੇ ਉਸ ਬਾਣੀ ਦੇ ਪ੍ਰਤਾਪ ਦੀਆਂ ਕੁਝ ਗੱਲਾਂ ਆਪ ਜੀ ਨੇ ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚ, ਕੱਲ੍ਹ ਵੀ ਆਪ ਜੀ ਨੇ ਸੁਣਿਆ ਸੀ, ਔਰ ਇਸ ਬਾਣੀ ਦਾ ਪ੍ਰਭਾਵ ਜਿਨ੍ਹਾਂ 'ਤੇ ਸੀ, ਬੰਦ ਬੰਦ ਕੱਟਣ ਵਾਲੇ ਭਾਈ ਮਨੀ ਸਿੰਘ ਜੀ ਅਤੇ ਹੋਰ ਵੀ ਬਹੁਤ ਸਾਰੇ ਮਹਾਂਪੁਰਸ਼, ਜਿਵੇਂ ਕਿ ਦਮਦਮੀ ਟਕਸਾਲ ਦੀ ਹੀ ਇੱਕ ਸ਼ਾਖਾ ਅੰਮ੍ਰਿਤਸਰ ਗਿਆਨੀਆਂ ਦੀ ਹੈ, ਬੜੇ ਬੜੇ ਤਤਵੇ 'ਤੇ ਮਹਾਂਪੁਰਸ਼ ਹੋਏ, ਇਹਨਾਂ ਹੀ ਸੰਪਰਦਾਵਾਂ ਦੇ ਵਿੱਚ ਇੱਕ ਸੇਵਾ ਪੰਥੀ ਮਹਾਂਪੁਰਸ਼ ਜਿਨ੍ਹਾਂ 'ਚ ਬੜੇ ਬੜੇ ਕਰਨੀਆਂ ਕਮਾਈਆਂ ਵਾਲੇ ਮਹਾਂਪੁਰਸ਼ ਹੋਏ ਹੈ, ਅਤੇ ਉਹਨਾਂ ਦੇ ਜੀਵਨ ਵਿੱਚ ਵੀ ਸੁਖਣੀ ਸਾਹਿਬ ਦਾ ਬਹੁਤ ਵੱਡਾ ਪ੍ਰਭਾਵ ਦੇਖਿਆ ਗਿਆ। ਸੇਵਾ ਪੰਥੀ ਮਹਾਂਪੁਰਸ਼ਾਂ ਵਿੱਚ ਬਾਬਾ ਫਤਿਹ ਚੰਦ ਜੀ ਇੱਕ ਮਹਾਂਪੁਰਸ਼ ਹੋਏ ਹੈ ਸਾਹ ਜੀਵਣੇ ਵਾਲੇ, ਬਹੁਤ ਭਾਰੀ ਵਿਦਵਾਨ ਸਨ ਅਤੇ ਤਪੱਸਵੀ ਵੀ। ਇਹਨਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਆਏ ਸੰਤ ਸੰਗਤ ਸਿੰਘ ਜੀ, ਉਹਨਾਂ ਨੇ ਵਿਸ਼ੇਸ਼ ਕਰਕੇ ਮਹਾਂਪੁਰਸ਼ਾਂ ਦੇ ਕੋਲੋਂ ਸ੍ਰੀ ਸੁਖਮਨੀ ਸਾਹਿਬ ਦੇ ਅਰਥ ਪੜ੍ਹੇ, ਵਿਚਾਰੇ। ਅਤੇ ਉਹ ਮਹਾਂਪੁਰਸ਼ਾਂ ਨੇ ਇਹਨਾਂ ਅਰਥਾਂ ਨੂੰ ਸੁਣ ਕੇ, ਪੜ੍ਹ ਕੇ, ਵਿਚਾਰ ਕੇ ਬਹੁਤੇ ਤੇਰੇ ਸੁਖਮਨੀ ਸਾਹਿਬ ਦੀ ਕਥਾ ਕਰਿਆ ਕਰਦੇ ਸੀ। ਅਤੇ ਸੰਤ ਬਾਬਾ ਸੰਗਤ ਸਿੰਘ ਜੀ ਕਮਾਲੀ ਵਾਲੇ ਕਰਕੇ ਮਸ਼ਹੂਰ ਹੋਏ, ਮਹਾਂਪੁਰਸ਼ਾਂ ਤੋਂ ਪੜ੍ਹ ਕੇ। ਅਤੇ ਆਪ ਜੀ ਨੇ ਇੱਕ ਨਗਰ ਦੇ ਵਿੱਚ ਆ ਕੇ, ਟੋਬਾ ਟੇਕ ਉਸ ਨਗਰ ਦਾ ਨਾਂ ਹੈ, ਉਹਦੇ ਵਿੱਚ ਆ ਕੇ ਗੁਰਦੁਆਰੇ ਸਾਹਿਬ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਆਰੰਭ ਕਰ ਲਈ। ਬੰਦਗੀ ਵਾਲੇ ਸਨ, ਬਹੁਤ ਪ੍ਰੇਮ ਨਾਲ ਕਥਾ ਕਰਦੇ। ਅਤੇ ਇੱਕ ਦਿਨ ਐਸਾ ਹੋਇਆ ਜਦੋਂ ਮਹਾਂਪੁਰਸ਼ ਕਥਾ ਕਰਕੇ ਗੁਰਦੁਆਰੇ ਸਾਹਿਬ ਦੀਆਂ ਬਾਹਰ ਪੌੜੀਆਂ 'ਤੇ ਆਏ, ਉੱਥੇ ਇੱਕ ਮੁਸਲਮਾਨ ਨੌਜਵਾਨ ਚੜ੍ਹਦੀ ਉਮਰ ਦਾ ਸੀ, ਇਹਦਾ ਨਾਂ ਸੀ ਅਬਦੁਲ ਕਰੀਮ। ਇਹਨੇ ਮਹਾਂਪੁਰਸ਼ਾਂ ਦੇ ਬਾਹਰ ਨਿਕਲਦਿਆਂ ਹੀ ਅਤੇ ਉਹਨਾਂ ਦੇ ਚਰਨ ਫੜ ਲਏ। ਇਸ ਮੁਸਲਮਾਨ ਨੇ ਮਹਾਂਪੁਰਸ਼ਾਂ ਨੇ ਕਿਹਾ, ਭਾਈ ਕੀ ਕਰ ਰਿਹਾ ਤੂੰ? ਕਹਿਣ ਲੱਗਾ, ਅੱਲਾਹ ਵਾਲਿਓ, ਇਹ ਮੇਰੇ 'ਤੇ ਰਹਿਮਤ ਕਰ। ਮਹਾਂਪੁਰਸ਼ ਕਹਿੰਦੇ, ਤੂੰ ਕੌਣ ਹੈ, ਕਿੱਥੋਂ ਆਇਆ, ਕੀ ਤਕਲੀਫ ਹੈ ਤੈਨੂੰ? ਕਹਿਣ ਲੱਗਾ, ਜੀ ਮੈਂ ਜਲੰਧਰ ਤੋਂ ਆਇਆ, ਅਬਦੁਲ ਕਰੀਮ ਮੇਰਾ ਨਾਮ ਹੈ। ਇਹ ਕੁਛ ਪਾਣਾ ਇਹੋ ਜਿਹਾ ਵਰਤਿਆ, ਆਰਥਿਕ ਹਾਲਤ ਮੇਰੀ ਇੰਨੀ ਮਾੜੀ ਹੋ ਗਈ ਹੈ, ਇਹ ਪਰਿਵਾਰ ਸਮੇਤ ਮੈਂ ਭੁੱਖਾ ਮਰ ਲਿਆ, ਕਿਤੇ ਰੁਜ਼ਗਾਰ ਨਹੀਂ ਮਿਲਿਆ। ਮੈਂ ਜਲੰਧਰ ਤੋਂ ਕੰਗਾਲ ਹੋ ਕੇ ਆ ਗਿਆ ਅਤੇ ਮੈਂ ਇੱਥੇ ਮਸੀਤ ਵਿੱਚ ਗਿਆ। ਉਹਨਾਂ ਨੂੰ ਕਿਹਾ, ਭਾਈ ਮੈਂ ਭੁੱਖਾ ਅਤੇ ਮੇਰਾ ਪਰਿਵਾਰ ਭੁੱਖਾ ਹੈ, ਰੋਟੀ ਦਾ ਇੰਤਜ਼ਾਮ ਹੋਵੇ ਅਤੇ ਮੈਂ ਰਾਤ ਰਹਿਣੀ ਚਾਹੁੰਦਾ। ਕਹਿੰਦਾ, ਮਹਾਂਪੁਰਸ਼ੋ, ਮੈਨੂੰ ਆਪਣਿਆਂ ਨੇ ਸੰਭਾਲਿਆ ਨਹੀਂ, ਇੱਕ ਰਾਤ ਕੱਟਣ ਲਈ ਵੀ ਮੈਨੂੰ ਉਹਨਾਂ ਨੇ ਇੰਤਜ਼ਾਮ ਨਹੀਂ ਕੀਤਾ। ਮੈਂ ਢਿੱਡੋਂ ਭੁੱਖਾ ਸਾਂ, ਰਾਤ ਕੱਟਣੀ ਚਾਹੁੰਦਾ ਸੀ ਅਤੇ ਮੈਨੂੰ ਫਿਰ ਪਤਾ ਚੱਲਿਆ ਵੀ ਇੱਥੇ ਗੁਰੂ ਨਾਨਕ ਦਾ ਘਰ ਹੈ। ਮੈਂ ਗੁਰਦੁਆਰੇ ਸਾਹਿਬ ਆਇਆ, ਇਹ ਗੁਰਦੁਆਰੇ ਸਾਹਿਬ ਦੇ ਭਾਈ ਸਾਹਿਬ ਨੇ ਜੀ ਮੈਨੂੰ ਪ੍ਰਸ਼ਾਦਾ ਵੀ ਬਹੁਤ ਪ੍ਰੇਮ ਨਾਲ ਛਕਾਇਆ, ਜਿਵੇਂ ਮੈਂ ਪਹਿਲਾਂ ਹੀ ਇਹਦਾ ਜਾਣੂ ਹੁੰਦਾ, ਬੜਾ ਸਤਿਕਾਰ ਦਿੱਤਾ। ਔਰ ਫਿਰ ਰਹਿਣ ਵਾਸਤੇ ਮੈਨੂੰ ਇਹਨਾਂ ਨੇ ਟਿਕਾਣਾ ਦਿੱਤਾ। ਮੈਂ ਰਾਤ ਹੀ ਆਇਆ ਅਤੇ ਰਾਤ ਕੱਟੀ ਹੈ, ਸਵੇਰੇ ਮੇਰੇ ਕੰਨਾਂ 'ਚ ਆਵਾਜ਼ ਪਈ। ਮੈਂ ਸੋਚਿਆ ਵੀ ਚਲੋ ਅੱਲਾ ਦੀ ਕਲਾਮ ਹੈ, ਰੱਬ ਦਾ ਨਾਂ ਲਿਆ ਜਾ ਰਿਹਾ, ਅਤੇ ਇਸ ਕਰਕੇ ਮੈਂ ਤੁਹਾਡੀ ਰਸਨਾ ਤੋਂ ਬਾਬੇ ਨਾਨਕ ਦਾ ਨਾਮ ਸੁਣ ਕੇ ਪ੍ਰਭਾਵਿਤ ਹੋ ਕੇ ਆਇਆ ਵੀ ਹੁਣ ਤੁਸੀਂ ਮੇਰੀ ਮਦਦ ਕਰੋ। ਅਤੇ ਅੱਲਾ ਵਾਲਿਓ, ਇਹ ਸ਼ਬਦ ਸੀ ਉਹਦੇ, ਮੇਰੇ 'ਤੇ ਅੱਲਾ ਦੀ ਰਹਿਮਤ ਕਰਾ ਦਿਓ। ਮਹਾਂਪੁਰਸ਼ ਕਹਿੰਦੇ, ਚਾਹੁੰਦਾ ਕੀ ਹੈ? ਕਹਿੰਦਾ, ਜੀ ਮੈਂ ਰੁਜ਼ਗਾਰ ਚਾਹੁੰਦਾ, ਰੁਜ਼ਗਾਰ ਮਿਲ ਨਹੀਂ ਰਿਹਾ, ਮੇਰੀ ਇਹ ਮਦਦ ਕਰ ਦਿਓ। ਮਹਾਂਪੁਰਸ਼ ਕਹਿਣ ਲੱਗੇ, ਫਿਰ ਬਾਹਲੀਆਂ ਗੱਲਾਂ ਤੈਨੂੰ ਸਮਝ ਨਹੀਂ ਆਉਣੀਆਂ, ਤੈਨੂੰ ਮੋਟੀ ਜਿਹੀ ਗੱਲ ਇੱਕ ਦੱਸ ਦਿੰਦੇ। ਗੁਰਮੁਖੀ ਪੜ੍ਹਿਆ? ਕਹਿੰਦਾ ਨਾ ਜੀ, ਮੈਂ ਗੁਰਮੁਖੀ ਨਹੀਂ ਪੜ੍ਹਿਆ। ਕਿਹੜੀ ਭਾਸ਼ਾ ਜਾਣਦਾ? ਕਹਿੰਦੇ ਜੀ ਉਰਦੂ ਪੜ੍ਹਿਆ ਹੋਇਆ। ਮਹਾਂਪੁਰਸ਼ ਵੀ ਉਰਦੂ ਜਾਣਦੇ ਸੀ, ਪੁਰਾਣੇ ਸਾਰੇ ਵਿਦਵਾਨ, ਕਿਉਂਕਿ ਉਸ ਵੇਲੇ ਸਾਡੇ ਦੇਸ਼ ਉਰਦੂ ਦਾ ਪ੍ਰਭਾਵ ਸੀ। ਮਹਾਂਪੁਰਸ਼ਾਂ ਨੇ ਕਾਗਜ਼ ਦੇ ਟੁਕੜੇ ਦੇ ਉੱਤੇ ਉਰਦੂ ਦੇ ਵਿੱਚ ਉਹਨੂੰ ਲਿਖ ਕੇ ਦੇ ਦਿੱਤਾ। ਉਹਨੂੰ ਕਿਹਾ ਉਹਨੂੰ ਕੰਠ ਕਰ ਲਿਆ, ਦੋ ਚਾਰ ਵਾਰੀ ਦੇਖੀ, ਕੰਠ ਕਰ ਲਈ। ਕਹਿਣ ਲੱਗੇ ਇਹ ਅੱਲਾ ਦਾ ਦਰ ਹੈ, ਅਬਦੁਲ ਕਰੀਮ ਤੂੰ ਅੱਲਾ ਦੇ ਘਰ ਪਹੁੰਚ ਗਿਆ, ਦਿਨ ਰਾਤ ਇਹਦਾ ਹੀ ਪਾਠ ਕਰਨਾ ਤੁਕਦਾ। ਇਹ ਅੱਲਾ ਦੀ ਕਲਾਮ ਹੈ, ਜਿਹੜੀ ਬੋਲੀ 'ਚ ਉਹ ਸਮਝ ਸਕਦਾ ਸੀ, ਗੁਰਬਾਣੀ ਦੀ ਤੁਕ ਸੀ ਜਿਹੜੀ ਲਿਖ ਕੇ ਦਿੱਤੀ। ਕਹਿੰਦੇ ਅੱਲਾ ਦੀ ਕਲਾਮ, ਇਹਨੂੰ ਪੜ੍ਹਿਆ। ਦੁਖੀ ਸੀ, ਦੁਖੀ ਨੂੰ ਸ਼ਰਧਾ ਬਹੁਤ ਹੋ ਜਾਂਦੀ ਹੈ। ਜਿਉਂ ਲੱਗਾ ਰਟਣ, ਤਿੰਨ ਦਿਨ ਲਗਾਤਾਰ ਉਹ ਰਟਦਾ ਰਿਹਾ, ਬੜਾ ਰਸ ਆਉਣ ਲੱਗ ਪਿਆ, ਇਕਾਗਰ ਹੋ ਗਿਆ ਮਨ। ਕਥਾ ਦੇ ਵੇਲੇ ਕਥਾ ਸੁਣ ਲਿਆ ਕਰੇ, ਹਰ ਵੇਲੇ ਉਹ ਤੁਕ ਪੜ੍ਹਦਾ ਰਹੇ। ਅਤੇ ਚੌਥੇ ਦਿਨ, ਤਿੰਨ ਦਿਨ ਪੂਰੇ ਲੰਘੇ, ਚੌਥਾ ਦਿਨ ਆਇਆ, ਉਹ ਪੌੜੀਆਂ ਦੇ ਵਿੱਚ ਬੈਠਾ, ਬੁੱਲ ਫਰਕਦੇ ਹੈ, ਅਤੇ ਇੱਕ ਫੌਜੀ ਸੂਬੇਦਾਰ ਆਇਆ, ਆਰਮੀ 'ਚ ਰਿਹਾ ਸੀ, ਉਹਨੇ ਉਹਨੂੰ ਆ ਕੇ ਥੋੜ੍ਹੇ ਜਿਹੇ ਬੜੇ ਰੋਹਬ ਨਾਲ ਪੁੱਛਦਾ ਹੈ। ਕਹਿੰਦਾ ਵੀ ਇੱਥੇ ਕੀ ਕਰਦਾ ਤੂੰ, ਕਈ ਦਿਨ ਹੋ ਗਏ ਮੈਨੂੰ ਦੇਖਦੇ ਨੂੰ, ਤੂੰ ਰੋਜ਼ ਹੀ ਇੱਥੇ ਬੈਠਾ ਹੁੰਦਾ, ਕੌਣ ਹੈ ਤੂੰ? ਐਂ ਦਬਕਾ ਮਾਰਿਆ ਉਹਨੇ। ਉਹ ਵਿਚਾਰਾ ਗਰੀਬ ਬੰਦਾ ਸੀ, ਡਰ ਕੇ ਕਹਿੰਦਾ, ਉਹ ਹਰੇਕ ਨੂੰ ਇਹ ਅੱਲਾ ਵਾਲੇ ਕਹਿੰਦਾ, ਅੱਲਾ ਵਾਲੇ ਉਹ ਮੈਂ ਗਰੀਬ ਬੰਦਾ, ਜਲੰਧਰ ਤੋਂ ਉੱਜੜ ਕੇ ਆਇਆ, ਰੁਜ਼ਗਾਰ ਨਹੀਂ ਬਣਿਆ, ਰੋਟੀ ਵਾਸਤੇ ਆਇਆ ਸੀ, ਗੁਰਦੁਆਰੇ ਰੋਟੀ ਮਿਲ ਗਈ, ਕਮਰਾ ਦੇ ਦਿੱਤਾ ਭਾਈ ਸਾਹਿਬ ਨੇ, ਅਤੇ ਮੈਂ ਅੱਲਾ ਦੇ ਦਰ 'ਤੇ ਬੈਠਾ ਕਿ ਮੇਰੀ ਕਿਸਮਤ ਦਾ ਦਰਵਾਜ਼ਾ ਕਦ ਖੋਲੇਗਾ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬਹਿ ਜਾਂਦਾ ਸੀ ਗੁਰਦੁਆਰੇ, ਕਹਿੰਦਾ ਮੈਂ ਅੱਲਾ ਦੇ ਦਰ 'ਤੇ ਬੈਠਾ, ਮੇਰੀ ਕਿਸਮਤ ਦਾ ਦਰਵਾਜ਼ਾ ਕਦੋਂ ਖੁੱਲਦਾ? ਉਹ ਸੂਬੇਦਾਰ ਕਹਿੰਦਾ, ਤੇਰੇ ਬੁੱਲ ਫਰਕਦੇ ਹੈ, ਇਹ ਕੀ ਪੜ੍ਹਦਾ ਤੂੰ? ਕਹਿੰਦਾ ਜੀ ਕਲਾਮ ਪੜ੍ਹਦਾ। ਕਹਿੰਦੇ ਇਹ ਗੁਰਦੁਆਰੇ ਬਹਿ ਕੇ ਕਲਾਮ ਪੜ੍ਹਦਾ? ਉਹ ਕਹਿੰਦਾ ਜੀ ਮੈਨੂੰ ਤਾਂ ਇਹ ਕਲਾਮ ਅੱਲਾ ਵਾਲਿਆਂ ਨੇ ਦਿੱਤੀ ਹੈ। ਕੀ ਨਹੀਂ ਦਿੱਤੀ ਹੈ? ਕਹਿੰਦੇ ਜਿਹੜੇ ਇੱਥੇ ਕਥਾ ਕਰਦੇ ਹੈ। ਕਹਿੰਦਾ ਉੱਚੇ ਪੜ੍ਹ ਕੇ ਸੁਣਾ ਜਰਾ, ਤੇਰੀ ਕਲਾਮ ਮੈਂ ਵੀ ਸੁਣਨਾ ਕੀ ਪੜ੍ਹਦਾ। ਅਤੇ ਉਹਨੇ ਪੜ੍ਹੀ, ਕਹਿੰਦਾ ਪ੍ਰਭ ਕਹਿ ਸਿਮਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕਹਿ ਸਿਮਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕਹਿ ਸਿਮਨ ਰਿੱਧ ਸਿੱਧ ਨੌ ਨਿੱਧ। ਕਹਿੰਦਾ ਓਹੋ, ਇਹ ਤਾਂ ਸੁਖਣੀ ਸਾਹਿਬ ਦੀ ਤੁਕ ਪੜ੍ਹਦਾ ਹੈ। ਕਹਿੰਦਾ ਉਹ ਭਾਈ ਖਿਮਾ ਕਰਨੀ, ਮੈਂ ਕਿਹਾ ਪਤਾ ਨਹੀਂ ਕਿਹੜੀ ਕਲਾਮ ਪੜ੍ਹਦਾ, ਗੁਰੂ ਨਾਨਕ ਦੀ ਬਾਣੀ ਪੜ੍ਹਦਾ। ਅਤੇ ਕਹਿੰਦਾ ਕੰਮ ਜਾਣਦਾ ਕੋਈ? ਕਹਿੰਦਾ ਜੀ ਮੈਂ ਖੇਤੀ ਦਾ ਕੰਮ ਬਹੁਤ ਚੰਗੀ ਤਰ੍ਹਾਂ ਜਾਣਦਾ, ਰਾਈ ਹਾਂ ਮੈਂ, ਮੇਰਾ ਕੰਮ ਇਹ ਹੈ ਜ਼ਮੀਨ ਦੇ ਨਾਲੇ। ਵਾਹ! ਉਹ ਕਹਿੰਦਾ ਜੇ ਤੂੰ ਠੀਕ ਸਮਝਦਾ, ਮੈਨੂੰ ਨੌਕਰ ਦੀ ਲੋੜ ਹੈ, ਵੀ ਮੈਂ ਤੈਨੂੰ 60 ਰੁਪਏ ਮਹੀਨੇ ਦੇ ਦਊਂਗਾ। ਇਹ ਮਹਾਂਪੁਰਸ਼ ਈਸਵੀ ਸੰਨ 1899 ਦੇ ਵਿੱਚ ਉਹਨਾਂ ਕੋਲੋਂ ਪੜ੍ਹ ਕੇ ਆਏ ਸੀ, ਉਦੋਂ ਦੀ ਗੱਲ ਹੈ ਇਹ। ਅਤੇ ਸੰਨ 1900 ਸ਼ੁਰੂ ਸਮਝ ਲਓ ਹੋਇਆ ਹੀ ਹੈ, ਉਦੋਂ ਦੇ ਵਕਤ ਹੈ, ਅਤੇ ਉਦੋਂ ਦਿਹਾੜੀ ਬੜੀ ਸਸਤੀ ਹੁੰਦੀ ਸੀ, ਉਹ ਤਾਂ ਬਹੁਤ ਪੁਰਾਣੀ ਗੱਲ ਹੈ। ਜਿਹੜੇ ਲਗਭਗ ਮੇਰੀ ਉਮਰ ਦੇ ਤੁਹਾਡੇ ਵਿੱਚ ਬੈਠੇ ਹੈ, ਮੇਰੇ ਤੋਂ ਵੱਡੀ ਉਮਰ ਦੇ, ਉਹਨਾਂ ਦੇ ਹੋਰ ਜ਼ਿਆਦਾ ਤਜਰਬੇ ਹੋਣਗੇ। ਕਿ ਮੈਂ ਆਪਣੇ ਪਰਿਵਾਰ ਦੇ ਵਿੱਚ ਕਾਮਿਆਂ ਨੂੰ 1.5 ਰੁਪਈਏ ਦਿਹਾੜੀ ਦਿੰਦੇ ਦੇਖੇ, ਇਹ ਮੇਰੇ ਵਕਤ ਦੀ ਗੱਲ ਹੈ। ਮੈਂ ਜਦੋਂ ਖੇਤੀਪਤੀ ਦੇ ਵਿੱਚ ਸਿਰਫ ਕਾਮਿਆਂ ਦੀ ਚਾਹ ਪਾਣੀ ਲੈ ਕੇ ਜਾਂਦਾ ਹੁੰਦਾ ਸੀ, 1.5 ਰੁਪਈਏ ਦਿਹਾੜੀ ਜਿਹਨਾਂ ਨੂੰ ਦਿੰਦੇ ਸੀ, ਮੈਨੂੰ ਉਹ ਵੀ ਪਤਾ ਵੀ ਕਿਹੜੇ ਕਿਹੜੇ ਨੂੰ ਦਿੰਦੇ ਸੀ, ਮਜ਼ਦੂਰਾਂ ਦੇ ਨਾਮ ਵੀ ਯਾਦ ਨੇ, 1.5 ਰੁਪਈਏ ਦਿਹਾੜੀ ਹੁੰਦੀ ਸੀ। ਅਤੇ ਉਦੋਂ ਹੋਰ ਸਸਤੀ ਸੀ, ਉਦੋਂ ਦਾਦਾ ਜੀ ਉਹਨੇ ਕਹਿੰਦੇ ਸੁਣੇ ਗਏ ਆ, ਕਹਿੰਦੇ ਹੁਣ ਤਾਂ ਭਾਈ ਭਾਅ ਮਹਿੰਗੇ ਹੋ ਗਏ, ਸਾਡੇ ਵੇਲੇ ਤਾਂ ਕਹਿੰਦੇ ਅੱਠ ਅੱਠ ਆਨੇ ਦਿਹਾੜੀ ਹੁੰਦੀ ਸੀ, ਉਸ ਤੋਂ ਹੋਰ ਪਿੱਛੇ ਜਾਈਏ ਚਾਰ ਚਾਰ ਆਨੇ ਦਿਹਾੜੀ। ਉਹਨਾਂ ਵਕਤਾਂ ਦੀ ਬਾਤ ਹੈ, ਉਹਨੇ ਕਿਹਾ ਤੈਨੂੰ 60 ਰੁਪਏ ਦਿਹਾੜੀ ਦੇ ਦਿਆਂਗਾ। ਕਹਿੰਦਾ ਜੀ ਬਹੁਤ ਮਿਹਰਬਾਨੀ। ਉਸੇ ਵੇਲੇ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ, ਗੁਰੂ ਗ੍ਰੰਥ ਸਾਹਿਬ ਕੰਨੀ ਹੱਥ ਜੋੜ ਕੇ ਕਹਿੰਦਾ ਅੱਲਾ ਮੇਰੀ ਕਿਸਮਤ ਦਾ ਦਰਵਾਜ਼ਾ ਖੋਲ੍ਹਣ ਲੱਗਿਆ, ਮੈਂ ਤੇਰਾ ਧੰਨਵਾਦ ਕਰਦਾ ਪਰ ਮੈਂ ਤੇਰੀ ਕਲਾਮ ਨਹੀਂ ਛੱਡਾਂਗਾ, ਹੁਣ ਇਹ ਖੇਤੀ ਕਰਦਾ ਵੀ ਪੜਾਂਗਾ ਤੇਰੀ ਕਲਾਮ, ਇਹ ਲਿਖਤ ਦੇ ਵਿੱਚ ਹੈ ਸਾਰਾ ਕੁਛ, ਕੋਈ ਮੈਂ ਮਨੋਂ ਕਲਪਤ ਨਹੀਂ ਕਰ ਰਿਹਾ, ਪੋਥੀਆਂ 'ਚ ਲਿਖੀ ਹੋਈ ਬਾਤ ਹੈ। ਉਹ ਸੂਬੇਦਾਰ ਨੇ ਕਹਿੰਦਾ 60 ਰੁਪਏ ਮਹੀਨਾ ਦੇਊਂਗਾ, ਮਕਾਨ ਦੇਊਂਗਾ ਰਹਿਣ ਵਾਸਤੇ, ਤੈਨੂੰ ਕੋਠਾ ਦੇਊਂਗਾ ਨਾਲ, ਇਹੀ ਸਤਿਵਚਨ। ਉਹਨੇ ਸਾਧ ਸਿੰਘ ਜੀ ਲੈ ਗਿਆ, ਉਸਨੂੰ ਜਾ ਕੇ ਕੋਠਾ ਦੇ ਦਿੱਤਾ ਅਤੇ ਉਸਨੇ ਇੱਕ ਮੰਗ ਕੀਤੀ, ਕਹਿੰਦਾ ਜੀ ਇਸ ਤਰ੍ਹਾਂ ਕਰੋ ਵੀ 1 ਮਹੀਨੇ ਦੀ ਤਨਖਾਹ ਮੈਨੂੰ ਪਹਿਲਾਂ ਦੇ ਦਿਓ, ਵੀ ਮੇਰੇ ਘਰ ਵਿੱਚ ਕੋਈ ਹੈ ਨਹੀਂ, ਮੈਂ ਰਾਸ਼ਨ ਲਾਇਆ ਵਾਂ ਤਾਂ ਕਿ ਰੋਟੀ ਪੱਕਦੀ ਹੋ ਜਾਵੇ, ਹੁਣ ਤਾਂ ਮੈਂ ਗੁਰਦੁਆਰੇ ਖਾਣਾ। ਉਹਨੇ 60 ਰੁਪਏ ਪਹਿਲਾਂ ਦੇ ਦਿੱਤੇ, 1 ਮਹੀਨੇ ਦੀ ਪੇਸ਼ਗੀ ਦੇ ਦਿੱਤੀ। ਉਹਨੇ ਬੜੀ ਇਮਾਨਦਾਰੀ ਨਾਲ ਕੰਮ ਕਰਨਾ ਸ਼ੁਰੂ ਕੀਤਾ, ਕਾਮਿਆਂ ਤੋਂ ਕੰਮ ਕਰਾਇਆ, ਤਜ਼ਰਬਾ ਸੀ ਕੰਮ ਦਾ। ਔਰ ਵੱਡੀ ਬਾਤ ਸੀ, ਗੁਰੂ ਅਰਜਨ ਦੇਵ ਜੀ ਦੀ ਸੁਖਣੀ ਸਾਹਿਬ ਦੀ ਕਰਾਮਾਤ ਉਹਦੇ ਹੱਥ ਆ ਗਈ। ਸੁਖਣੀ ਸਾਹਿਬ ਦੇ ਏਡੇ ਵੱਡੇ ਭੰਡਾਰੇ 'ਚੋਂ ਇੱਕ ਤੁੱਕ ਜਿਹੜੀ ਰਾਤ ਦਿਨ ਉਹਨੇ ਪੜ੍ਹੀ ਹੈ, ਖੇਤ ਦਾ ਕਿਹੜਾ ਖਲ ਖੂੰਜਾ ਜਿਹਦੇ ਸੁਖਣੀ ਸਾਹਿਬ ਦੀ ਇਹ ਤੁੱਕ ਪੜ੍ਹਦਿਆਂ ਹੋਇਆਂ ਅਬਦੁਲ ਕਰੀਮ ਇੱਧਰ ਨੂੰ ਜਾਂਦਾ ਤਾਂ ਵੀ ਪ੍ਰਭ ਕੈਸੇ ਮੈਂ ਰਿੱਧ ਸਕਦੇ ਨਾ, ਪ੍ਰਭ ਕੈਸੇ ਮੈਂ ਰਿੱਧ ਸਿੱਧ ਨਾ, ਸਾਰੇ ਖੇਤ ਦੇ ਵਿੱਚ ਬੂਟਿਆਂ ਕੰਨੀ ਦੇਖਦਾ ਤਾਂ ਉਹ ਬਾਣੀ ਦਾ ਐਸਾ ਭਰਾ ਪਿਆ ਕਿ ਕਦੀ ਵੀ ਸੂਬੇਦਾਰ ਦੇ ਇੰਨੀ ਫਸਲ ਨਹੀਂ ਸੀ ਹੋਈ, ਪਹਿਲੀ ਵਾਰ ਇਹ ਬਹੁਤ ਫਸਲ ਹੋ ਗਈ। ਕਹਿੰਦਾ ਅਬਦੁਲ ਕਰੀਮ ਤੇਰੀ ਕਲਾਮ ਦੀ ਬਰਕਤ, ਤੇਰੀ ਇਮਾਨਦਾਰੀ, ਤੇਰਾ ਨਿਸ਼ਚਾ, ਮੇਰੀ ਜ਼ਮੀਨ ਸੋਨਾ ਉਗਣ ਲੱਗ ਪਈ, ਇਸ ਲਈ ਮੈਂ ਤੇਰੇ 10 ਰੁਪਈਆ ਮਹੀਨਾ ਤਨਖਾਹ ਦੇ ਵਧਾਉਣਾ, 60 ਤੋਂ 70 ਰੁਪਈਏ ਕਰ ਦਿੱਤੇ। ਜਿੰਨੇ ਲਿਖੇ ਹੋਏ ਮੈਂ ਉਨੇ ਹੀ ਆਪ ਜੀ ਨੂੰ ਕਹਾਂਗਾ, 10 ਰੁਪਈਏ ਵਧਾ ਦਿੱਤੇ। ਉਹ ਬੜਾ ਸੰਤੁਸ਼ਟ ਹੋਇਆ, ਉਹਨੇ ਹੋਰ ਮਿਹਨਤ ਕੀਤੀ ਅਤੇ ਫਿਰ ਜਦੋਂ ਸਰਦਾਰ ਨੂੰ ਵੀ ਨਿਸ਼ਚਾ ਬਣ ਗਿਆ, ਕਹਿਣ ਲੱਗਾ ਵੀ ਸਰਦਾਰ ਜੀ ਮੈਨੂੰ ਜੇ ਤੁਸੀਂ 1000 ਰੁਪਈਆ ਆਧਾਰ ਦੇ ਦਿਓ ਤੁਹਾਡੀ ਬੜੀ ਮਿਹਰਬਾਨੀ ਹੋਏ। ਕਹਿੰਦੇ ਕੀ ਕਰਨਾ? ਕਹਿੰਦੇ ਮੈਂ ਤੁਹਾਡੀ ਖੇਤੀ ਦੇ ਨਾਲ ਨਾਲ ਆਪਣੀ ਖੇਤੀ ਵੀ ਕਰੂੰਗਾ। ਉਹਨੇ ਵੱਖਰਾ ਖੇਤ ਲੈ ਕੇ ਜ਼ਮੀਨ ਠੇਕੇ 'ਤੇ ਖੇਤੀ ਆਰੰਭ ਕਰ ਦਿੱਤੀ। 6 ਮਹੀਨੇ ਤੋਂ ਬਾਅਦ ਉਹਦਾ 1000 ਰੁਪਈਆ ਮੋੜ ਕੇ ਇਸ ਨੂੰ 2000 ਰੁਪਈਆ ਬਚ ਗਿਆ। ਉਸ ਤੋਂ ਬਾਅਦ ਕਿਵੇਂ ਤਰੱਕੀ ਹੁੰਦੀ ਗਈ, ਦਿਨਾਂ ਦੇ ਵਿੱਚ ਕਿਵੇਂ ਸੁਖਣੀ ਸਾਹਿਬ ਨੇ ਇਸ ਨੂੰ ਰਿੱਧਾਂ ਸਿੱਧਾਂ ਦਾ ਮਾਲਕ ਬਣਾਇਆ, ਇਹ ਲੰਮੀ ਕਹਾਣੀ ਹੈ ਕਿ ਜਿਸ ਵੇਲੇ 1908 ਔਰ 1909 ਦੇ ਵਿੱਚ, ਇਹ ਪੁਰਾਣੀ ਬਾਤ ਹੈ, ਅਤੇ 1908 ਔਰ 1909 ਦੇ ਵਿੱਚ ਫਿਰ ਉਹ ਕਮਾਲੀਏ ਗਿਆ ਸੰਤ ਸੰਗਤ ਸਿੰਘ ਜੀ ਦੇ ਕੋਲ, ਮਹਾਂਪੁਰਸ਼ਾਂ ਨੇ ਸਿਆਣ ਲਿਆ ਅਬਦੁਲ ਕਰੀਮ ਕੀ ਹਾਲ ਹੈ ਬਈ, ਪ੍ਰੇਮ ਦੇ ਵਿੱਚ ਰੋ ਪਿਆ। ਕਹਿੰਦੇ ਕੀ ਗੱਲ, ਹੁਣ ਕੀ ਤਕਲੀਫ ਹੈ? ਕਹਿੰਦਾ ਜੀ ਹੁਣ ਤਾਂ ਖੁਸ਼ੀ ਦੇ ਵਿੱਚ ਅੱਖਾਂ ਛੰਝੂ ਆ ਗਏ, ਮੈਂ ਕਦੇ ਸੁਪਨੇ 'ਚ ਨਹੀਂ ਸੋਚਿਆ ਕਿ ਗੁਰੂ ਨਾਨਕ ਦੀ ਕਲਾਮ ਦੇ 'ਚ ਐਡੀਆਂ ਬਰਕਤਾਂ। ਕੀ ਮਿਲਿਆ? ਕਹਿਣ ਲੱਗਾ ਮਹਾਰਾਜ ਜਿਹੜੀ ਤੁਸੀਂ ਕਲਾਮ ਦਿੱਤੀ ਸੀ ਉਸ ਦੀ ਬਰਕਤ, ਆਹ ਮੇਰੀ ਕਹਾਣੀ ਹੈ, ਦੱਸਿਆ 60 ਰੁਪਈਏ ਤੋਂ ਸ਼ੁਰੂ ਹੋ ਕੇ 70 'ਤੇ ਗਿਆ, 1000 ਆਧਾਰ ਲਿਆ, 2000 ਹੋ ਗਿਆ, ਫਿਰ 10000 12000 ਕੋਲ ਹੋਇਆ। ਕਹਿੰਦਾ ਮੈਂ ਆਪਣੀ ਜ਼ਮੀਨ ਖਰੀਦਣੀ ਸ਼ੁਰੂ ਕਰ ਦਿੱਤੀ। ਕਹਿੰਦਾ ਅੱਲਾਹ ਵਾਲਿਓ, ਇਸ ਵੇਲੇ 4 ਮਰੱਬਿਆਂ ਦਾ ਮਾਲਕ ਹਾਂ, 4 ਮਰੱਬੇ ਮੇਰੇ ਆਪਣੇ ਨੇ ਔਰ 4 ਮੇਰੇ ਇਸ ਵੇਲੇ ਬੇਟੇ ਨੇ। ਇੱਕ ਇੱਕ ਬੇਟੇ ਨੂੰ ਇੱਕ ਇੱਕ ਮਰਬਾ ਜ਼ਮੀਨ ਦਾ ਆਜੂਗਾ ਵੀ ਹੁਣ ਮੈਂ ਇੰਨਾ ਰੱਜ ਗਿਆ ਵੀ ਇਦੋਂ ਵੱਧ ਮੈਨੂੰ ਮਾਇਆ ਦੀ ਹੁਣ ਲੋੜ ਨਹੀਂ ਰਹੀ। ਬਿਨ ਸੰਤੋਖ ਭੁੱਖਾ ਨਹੀਂ ਰਹਿ, ਸੰਤੋਖ ਆ ਗਿਆ, ਨਹੀਂ ਤਾਂ ਅੱਜ ਕੱਲ੍ਹ ਵਰਗੇ ਜਿਹੜੇ ਭੁੱਖੜ ਲੋਕ ਨੇ ਜਾਂ ਲੀਡਰ ਨੇ ਜਿਹੜੇ ਰੱਜਦੇ ਹੀ ਨਹੀਂ ਮਾਇਆ ਦੇ ਨਾਲ, ਜੋੜ ਜੋੜ ਕੇ ਪਤਾ ਨਹੀਂ ਕਿੱਥੇ ਨੂੰ ਲੈ ਕੇ ਜਾਣੀ ਆ, ਕੌਰੂ ਤੋਂ ਵੀ ਅੱਗੇ ਲੰਘਦੇ ਫਿਰਦੇ ਆ। ਸੰਤੁਸ਼ਟ ਹੋ ਗਿਆ, ਕਹਿੰਦਾ ਜੀ ਹੋਰ ਮੈਨੂੰ ਚਾਹੀਦਾ ਜੀ। ਕਹਿਣ ਲੱਗੇ ਫਿਰ ਆਇਆ ਕਿਸ ਤਰ੍ਹਾਂ, ਕਹਿੰਦਾ ਜੀ ਮੈਂ ਇੱਕ ਗੁਜ਼ਾਰਿਸ਼ ਕਰਨ ਵਾਸਤੇ ਆਇਆ। ਇਹ ਦੱਸ, ਕਹਿੰਦਾ ਜੀ ਹੁਣ ਮਾਇਆ ਵਾਲਾ ਤਾਂ ਕੋਟਾ ਹੋ ਗਿਆ ਪੂਰਾ, ਹੁਣ ਮੈਂ ਬਾਣੀ ਪੜ੍ਹਦੇ ਪੜ੍ਹਦੇ ਮੇਰੇ ਅੰਦਰ ਤੋਂ ਇੱਕ ਆਵਾਜ਼ ਆਉਂਦੀ ਹੈ ਕਿ ਅਬਦੁਲ ਕਰੀਮ ਕੀ ਮੰਗਿਆ ਤੈਂ ਅੱਲਾ ਤੋਂ, ਜ਼ਮੀਨ ਜਿਹੜੀ ਇੱਥੇ ਰਹਿ ਜਾਣੀ ਹੈ, ਜਦੋਂ ਕਬਰਾਂ ਨੂੰ ਜਾਏਗਾ ਜ਼ਮੀਨ ਨਾਲ ਜਾਊਗੀ, ਨਾ ਨਿਆਣੇ ਜਾਣੇ ਨਾਲ। ਉਹ ਬਾਣੀ ਪੜ੍ਹਦੇ ਪੜ੍ਹਦੇ ਇਹਨਾਂ ਦਾ ਮਨ ਨਿਰਮਲ ਹੋ ਗਿਆ। ਕਹਿੰਦਾ ਜੀ ਮੈਨੂੰ ਹੁਣ ਇਹ ਸੋਝੀ ਆ ਗਈ ਵੀ ਹੁਣ ਫਿਕਰ ਪੈ ਗਿਆ ਗਾਹਾਂ ਦਾ, ਪਹਿਲਾਂ ਤਾਂ ਅਸੀਂ ਨਿਆਣਿਆਂ ਦਾ ਰੋਟੀ ਰੋਜ਼ੀ ਰੋਟੀ ਦਾ, ਵੀ ਹੁਣ ਇਹ ਫਿਕਰ ਤਾਂ ਗਿਆ ਮਿਟ, ਹੁਣ ਗਾਹਾਂ ਵਾਲੀ ਚਿੰਤਾ ਖਾਂਦੀ ਹੈ। ਕਹਿੰਦੇ ਫਿਰ ਕੀ ਚਾਹੁੰਦਾ? ਕਹਿੰਦੇ ਜੀ ਹੁਣ ਮੈਨੂੰ ਕੋਈ ਇਹੀ ਜਿਹੀ ਕਲਾਮ ਦਿਓ ਜਿਹਦੇ ਨਾਲ ਮੇਰਾ ਪ੍ਰਲੋਕ ਸਰ ਜਾਵੇ ਅਤੇ ਮੈਨੂੰ ਦੋਜ਼ਖਾਂ ਵਿੱਚ ਅੱਗ 'ਚ ਨਾ ਸੜਨਾ ਪਵੇ। ਮਹਾਂਪੁਰਸ਼ ਕਹਿੰਦੇ ਅੱਛਾ, ਕਹਿੰਦੇ ਲਿਆ ਤੈਨੂੰ ਕਲਾਮ ਲਿਖ ਕੇ ਦਿੰਦੇ। ਉਹਨਾਂ ਨੇ ਇਹਦੀ ਤੁਕਾਂ ਤੋਂ ਅਗਲੀ ਤੁਕ ਲਿਖ ਦਿੱਤੀ, ਇਹ ਸੀ ਪ੍ਰਭ ਕੈ ਸਿਮਰ ਰਿੱਧ ਸਿੱਧ ਨੌ ਨਿੱਧ। ਕਹਿੰਦੇ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਲੈ ਵੀ ਹੁਣ ਤੂੰ ਇਹਦਾ ਪਾਠ ਕਰਨਾ ਸ਼ੁਰੂ ਕਰ ਦੇ। ਸਾਧ ਸਿੰਘ ਜੀ, ਜਿਹੜੇ ਸੁਖਮਨੀ ਸਾਹਿਬ ਸਾਰੀ ਪੜ੍ਹਦੇ ਹੈ ਉਹਨਾਂ ਦੇ ਤਾਂ ਫਲ ਦਾ ਜਾਂ ਉਹਨਾਂ ਨੂੰ ਕੀ ਮਿਲਣਾ ਕੋਈ ਹਿਸਾਬ ਕਿਤਾਬ ਨਹੀਂ। ਇਹ ਅਸੀਮਿਤ ਫਲ ਹੈ, ਇਹਦੀ ਸੀਮਾ ਕੋਈ ਨਹੀਂ। ਪਰ ਦੇਖੋ ਵੀ ਇੱਕ ਮੁਸਲਮਾਨ ਭਰਾ ਗੁਰੂ ਨਾਨਕ ਦੇ ਦਰ 'ਤੇ ਆਇਆ, ਇੱਕ ਤੁਕ ਦੇ ਨਾਲ ਇੰਨੀਆਂ ਬਰਕਤਾਂ ਲੈ ਗਿਆ ਅਤੇ ਅਗਲੀ ਤੁਕ ਦੇ ਨਾਲ ਗਿਆਨ ਧਿਆਨ ਤਤ ਬੁੱਧ ਵਾਲੀ ਉਹਨੂੰ ਅਵਸਥਾ ਪ੍ਰਾਪਤ ਹੋ ਗਈ। ਅਤੇ ਇਸੇ ਜੀਵਨ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਇਹ ਦੋ ਤੁਕਾਂ ਦੇ ਨਾਲ ਕਲਿਆਣ ਕਰ ਦਿੱਤੀ ਉਸਦੀ। ਸੁਖਮਨੀ ਸਾਹਿਬ ਬਹੁਤ ਵੱਡੀਆਂ ਬਰਕਤਾਂ ਹੈ। ਜਿਸ ਦਿਨ ਆਪ ਜੀ ਸੁਖਮਨੀ ਸਾਹਿਬ ਦੀ ਜਿਹੜੀ 24ਵੀਂ ਅਸ਼ਟਪਦੀ ਹੈ ਇਸ ਦੀ ਕਥਾ ਵਿੱਚ ਸੁਣੋਗੇ ਵੀ ਗੁਰੂ ਅਰਜਨ ਦੇਵ ਜੀ ਇਸ ਦਾ ਮਹਾਤਮ ਕਿੰਨਾ ਅਤੇ ਕਿਵੇਂ ਕਥਨ ਕੀਤਾ ਹੋਇਆ। ਠੀਕ ਆ ਵੀ ਸਾਖੀਆਂ ਵਾਲਾ ਪੱਖ ਇੱਕ ਹੈ, ਇਹਦੇ ਵਿੱਚ ਅਣਜਾਣ ਤੋਂ ਅਣਜਾਣ ਨੂੰ ਸਮਝ ਆ ਜਾਂਦੀ ਹੈ, ਪਰ ਜਿੱਥੇ ਗੁਰੂ ਅਰਜਨ ਦੇਵ ਜੀ ਦੀ ਇਸ ਸੁਖਮਨੀ ਸਾਹਿਬ ਬਾਰੇ ਪਾਵਨ ਬਚਨ ਕਥਨ ਕੀਤੇ ਹੋਏ ਨੇ, ਸੁਖਮਨੀ ਸਹਿਜ ਗੋਬਿੰਦ ਗੁਣਨਾ, ਬਸ ਇੰਨੀ ਕੁ ਆਹ ਤੁਕ ਮੈਂ ਆਪ ਜੀ ਨੂੰ ਬੇਨਤੀ ਕਰਦਾ। ਸੁਖਮਨੀ ਸਹਿਜ ਗੁਰੂ ਅਰਜਨ ਦੇਵ ਜੀ ਕਹਿੰਦੇ ਕਿਹੜੀਆਂ ਬਰਕਤਾਂ ਕੀ ਹਨ, ਉਹਨਾਂ ਦੇ ਵਿੱਚੋਂ ਇੱਕ ਥੋੜ੍ਹਾ ਜਿਹਾ ਆਹ ਦੱਸ ਰਹੇ ਨੇ ਕਿ ਸੁਖਮਨੀ ਦੇ ਅੰਦਰ ਗੋਬਿੰਦ ਦਾ ਨਾਮ, ਗੋਬਿੰਦ ਦੇ ਗੁਣ ਅਤੇ ਗੋਬਿੰਦ ਦਾ ਸਹਿਜ ਕਹੀਏ ਗਿਆਨ, ਇਹ ਤਿੰਨ ਚੀਜ਼ਾਂ ਸੁਖਮਨੀ ਸਾਹਿਬ ਦੇ ਵਿੱਚ ਅਸੀਂ ਰੱਖ ਦਿੱਤੀਆਂ ਹਨ। ਜੋ ਖੋਜੈ ਸੋ ਪਾਵੈ। ਸੁਖਮਨੀ ਸਾਹਿਬ ਪੜ੍ਹਨ ਵਾਲੇ ਦੇ ਨਾਮ ਚੱਲਣ ਲੱਗ ਜਾਏਗਾ ਆਪਣੇ ਆਪ। ਜਿਹੜਾ ਕਹਿੰਦਾ ਮੇਰੇ ਨਾਮ ਨਹੀਂ ਚੱਲਦਾ, ਸੁਖਮਨੀ ਸਾਹਿਬ ਦੇ ਪ੍ਰਤਾਪ ਨਾਲ ਨਾਮ ਚੱਲਣ ਲੱਗ ਜਾਏਗਾ। ਜਿਹਦੇ ਘਰ ਦੇ ਵਿੱਚ ਭੂਤ ਪ੍ਰੇਤ ਦੀ ਛਾਇਆ ਉਹ ਨਹੀਂ ਰਹੇਗੀ ਜਿੱਥੇ ਸੁਖਮਨੀ ਦਾ ਜਾਪ ਹੈ। ਜਿਹਦੇ ਘਰ ਦੇ ਵਿੱਚ ਬਿਮਾਰੀ ਹੈ ਸੁਖਮਨੀ ਦਾ ਪਾਠ ਬਿਮਾਰੀ ਨਹੀਂ ਰਹਿਣ ਦਿੰਦਾ। ਬਸ ਸ਼ਰਤ ਕਿ ਭਾਵਨਾ ਉਹ ਹੋਵੇ ਜਿਹੜੀ ਉਹਨਾਂ ਗੁਰਸਿੱਖਾਂ ਦੀ ਸੀ ਜਿਨ੍ਹਾਂ ਨੇ, ਉਹ ਵੀ ਮੁਸਲਮਾਨ ਭਰਾ ਸੀ ਜਿਹਦਾ ਜਲੰਧਰ ਦਾ ਰੋਗ ਹਟਿਆ, ਜਲੋਧਰ ਦਾ ਰੋਗ, ਇਹ ਆਪ ਜੀ ਨੇ ਪਿਛਲੇ ਦਿਨਾਂ ਦੇ ਵਿੱਚ ਸੁਣੇ। ਸੋ ਇਸ ਤਰ੍ਹਾਂ ਸਾਧ ਸਿੰਘ ਜੀ, ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਗੋਬਿੰਦ ਦੇ ਨਾਮ, ਗੋਬਿੰਦ ਦਾ ਗੁਣ, ਗੋਬਿੰਦ ਦਾ ਸਹਿਜ ਕਹੀਏ ਗਿਆਨ ਸੁਖਮਨੀ ਸਾਹਿਬ ਦੇ ਵਿੱਚ ਹੈ। ਅਤੇ ਸੁਖਮਨੀ ਸਾਹਿਬ ਦੇ ਪਾਠ ਕਰਨ ਵਾਲਿਆਂ ਨੂੰ ਪੁਰਾਤਨ ਸਮੇਂ ਤੋਂ ਇੱਕ ਗੱਲ ਸੁਣਨ ਵਿੱਚ ਆ ਰਹੀ ਹੈ ਔਰ ਲਿਖਤੀ ਵੀ ਹੈ। ਅਮੀਰ ਭੰਡਾਰ ਦੀ ਜਿਹੜੀ ਤੀਸਰੀ ਪੋਥੀ ਹੈ ਜਿਹਦੇ ਵਿੱਚ ਸੁਖਮਨੀ ਸਾਹਿਬ ਦੇ ਅਰਥ ਲਿਖੇ ਹੋਏ ਹੈ ਅਤੇ ਉਹਦੇ ਵਿੱਚ ਸੰਤ ਗਿਆਨੀ ਕਿਰਪਾਲ ਸਿੰਘ ਜੀ ਲਿਖਦੇ ਹੈ ਕਿ ਸੁਖਮਨੀ ਸਾਹਿਬ ਦੇ 24,000 ਅਕਸ਼ਰ ਹਨ। ਇਹ ਧਿਆਨ ਰੱਖਿਓ ਵੀ ਮੈਂ ਸੰਤਾਂ ਵੱਲੋਂ ਕਹਿ ਰਿਹਾ ਵੀ ਉਹਨਾਂ ਦੀ ਪੋਥੀ 'ਚ ਲਿਖਿਆ, ਮੇਰੇ ਜੁੰਮੇ ਨਹੀਂ ਲਾਉਣੀ ਇਹ ਗੱਲ ਵੀ ਮੈਂ ਕਹਿ ਰਿਹਾ, ਇਹ ਉੱਥੋਂ ਪੜ੍ਹ ਕੇ ਦੱਸ ਰਿਹਾ ਵੀ ਉੱਥੇ ਐਂ ਲਿਖਿਆ ਹੋਇਆ। ਅਤੇ ਜਿਹੜੀ ਦਾਸ ਵੱਲੋਂ ਰਹਿ ਹੋਈ ਉਹ ਮੈਂ ਬਾਅਦ ਵਿੱਚ ਦਊਂਗਾ ਆਪ ਜੀ। ਪੋਥੀ 'ਚ ਲਿਖਿਆ ਹੈ ਕਿ 24,000 ਸੁਖਮਨੀ ਸਾਹਿਬ ਦੇ ਅੱਖਰ ਨੇ। ਉਹਨਾਂ ਦੀ ਗਿਣਤੀ ਉਹਨਾਂ ਨੇ ਕੀਤੀ ਹੈ ਇਸ ਤਰ੍ਹਾਂ ਵੀ 21,624 ਅੱਖਰ ਨੇ ਜਿਹੜੇ ਪੂਰੇ ਅੱਖਰ ਨੇ, ਸੰਪੂਰਨ ਰੂਪ ਦੇ ਵਿੱਚ ਅੱਖਰ ਨੇ ਜਿਹੜੇ 21,624। 2,373 ਅੱਖਰ ਹਨ ਜਿਹੜੇ ਪੈਰਾਂ ਵਾਲੇ ਨੇ, ਜਿਵੇਂ ਪ੍ਰਭ ਕੈ ਸਿਮਰਨ ਕਾਲ ਪ੍ਰਹਰੈ, ਪ੍ਰਭ ਕਿਸੇ ਨੇ ਪ੍ਰਭ ਦੇ ਪੈਰ ਦੇ ਵਿੱਚ ਰਾਰਾ ਮਿਸਾਲ ਦੇ ਤੌਰ 'ਤੇ। ਉਹ ਕਹਿੰਦੇ 2,373 ਅੱਖਰ ਇਹ ਨੇ ਅਤੇ 3 ਨੰਨੇ 13ਵੀਂ ਅਸ਼ਟਪਦੀ ਦੇ ਵਿੱਚ ਸੰਤ ਦੇ ਨਾਲ ਸੰਤਨ ਲਾ ਕੇ 3 ਨੰਨੇ ਵਰਤੇ ਹੋਏ ਨੇ। ਬਾਕੀ ਸੰਤ ਸੰਤ ਇੱਥੇ ਸੰਤਨ 3 ਥਾਂ 'ਤੇ ਨੰਨੇ ਲਾਏ ਹੋਏ ਨੇ ਅਤੇ ਇਹਨਾਂ ਤਿੰਨਾਂ ਨੂੰ 2,373 ਵਿੱਚ ਜੋੜ ਲਈਏ ਅਤੇ ਜੇ ਤਾਂ 21,624 ਦੇ ਵਿੱਚ 2,373 ਅਤੇ 3 ਹੋਰ ਜਮ੍ਹਾਂ ਕਰ ਲਈਏ ਤਾਂ 24,000 ਪੂਰੇ ਬਣ ਜਾਂਦੇ ਆ। ਇਹ ਲਿਖਿਆ ਅਮੀਰ ਭੰਡਾਰ ਦੀ ਪੋਥੀ ਵਿੱਚ। ਮੈਨੂੰ ਇੱਕ ਗੁਰਸਿੱਖ ਨੇ, ਜਿਹੜਾ ਭਾਈ ਪ੍ਰਗਟ ਸਿੰਘ ਉਹਦਾ ਨਾਂ ਸੀ, ਦਾਸ ਉੱਤੇ ਕਥਾ ਦੀ ਹਾਜ਼ਰ ਕੁਦਰਤੀ ਸੁਖਮਨੀ ਸਾਹਿਬ ਦੀ ਕਥਾ ਚੱਲ ਰਹੀ ਸੀ, ਉਹ ਮੈਨੂੰ ਕਹਿਣ ਲੱਗਾ, ਕਹਿੰਦਾ ਜੀ ਵੀ ਕੱਲ੍ਹ ਮੈਂ ਆਇਆ ਨਹੀਂ, ਪਤਾ ਨਹੀਂ ਕਿੱਧਰ ਸੀ ਉਹ, ਵੀ ਅੱਜ ਤੁਸੀਂ ਸੁਖਮਨੀ ਸਾਹਿਬ ਦੇ ਉਹ ਵੀ ਦੱਸਣੇ ਹੋਣਗੇ ਵੀ ਇਹਦੇ ਅੱਖਰ ਕਿੰਨੇ ਨੇ। ਮੈਂ ਕਿਹਾ ਹਾਂ। ਕਹਿੰਦਾ ਦੱਸੇ ਤਾਂ ਨਹੀਂ ਕੱਲ੍ਹ? ਮੈਂ ਕਿਹਾ ਨਹੀਂ। ਕਹਿੰਦਾ ਦੱਸਿਓ ਨਾ। ਮੈਂ ਕਿਹਾ ਕਿਉਂ? ਕਹਿੰਦਾ ਹੈ ਨਹੀਂ ਇੰਨੇ। ਮੈਨੂੰ ਥੋੜ੍ਹਾ ਜਿਹਾ ਉਹਦੇ 'ਤੇ ਖਿਆਲ ਹੋਇਆ ਵੀ ਦੇਖੋ ਵੀ ਸਾਡੀ ਜਥੇਬੰਦੀ ਦੇ ਵਿੱਚ ਵੀ ਲਾ ਕੇ ਕਿੰਤੂ ਪਰੰਤੂ ਕਰਨ ਹੋਰ ਤਾਂ ਕਰਦੇ ਕਰਦੇ ਸੀ। ਮੈਂ ਕਿਹਾ ਪ੍ਰਗਟ ਸਿੰਘ ਆਹ ਅਮੀਰ ਭੰਡਾਰ 'ਚ ਲਿਖਿਆ? ਕਹਿੰਦਾ ਜੀ ਮੈਂ ਵੀ ਪੜ੍ਹਿਆ, ਠੀਕ ਲਿਖਿਆ ਵੈ, ਪਰ ਮੈਂ ਕਹਿੰਦਾ ਵੀ ਹੈ ਨਹੀਂ ਇੱਕ। ਮੈਂ ਕਿਹਾ ਤੂੰ ਨਿਸ਼ਚੇ ਨਾਲ ਕਹਿੰਦਾ? ਕਹਿੰਦਾ। ਮੈਂ ਕਿਹਾ ਵੀ ਬਾਤ ਇਹ ਹੈ ਵੀ ਮੈਂ ਕਹਿੰਦਾ ਤਾਂ ਨਹੀਂ, ਪਰ ਮੈਂ ਇਹਨਾਂ ਅੱਖਰਾਂ ਦੀ ਹੁਣ ਗਿਣਤੀ ਕਰਾਉਂ, ਆਪ ਤਾਂ ਮੈਨੂੰ ਵਕਤ ਨਹੀਂ ਲੱਗਿਆ, ਪਰ ਮੈਂ ਆਪ ਵੀ ਕਰਨੀ ਚਾਹੁੰਦਾ। ਮੈਂ ਸਾਡੇ ਜਥੇ ਦੇ ਨਿਰੰਗ ਸਿੰਘ ਨੂੰ ਕਿਹਾ, ਕੰਪਿਊਟਰ ਦਾ ਕੰਮ ਵਧੀਆ ਜਾਣਦਾ ਉਹ, ਮੈਂ ਕਿਹਾ ਨਿਰੰਗ ਸਿੰਘ ਵੀ ਆਹ ਕੰਮ ਕਰਕੇ ਦੇ। ਕਹਿੰਦੇ ਜੀ ਇਹ ਤਾਂ ਬਹੁਤ ਸੌਖਾ ਹੈ ਕੰਪਿਊਟਰ ਦੇ, ਤਾਂ ਹੁਣ ਗਿਣਤੀ ਕਰਨੀ ਔਖੀ ਨਹੀਂ ਹੈ, ਜਿਹੜੇ ਬੱਚੇ ਇੱਧਰ ਕੰਪਿਊਟਰ ਜਾਣਦੇ ਤੁਸੀਂ ਵੀ ਆਪ ਕਰਕੇ ਦੇਖਿਓ, ਇਹ ਡਿਊਟੀ ਬਣਦੀ ਹੈ ਤੁਹਾਡੀ ਵੀ, ਅਤੇ ਜਿੱਥੇ ਫਰਕ ਹੋਵੇ ਨਿਰੰਗ ਸਿੰਘ ਤੋਂ ਵੀ ਫਰਕ ਰਹਿ ਸਕਦਾ, ਫਿਰ ਮੈਨੂੰ ਦੱਸਿਓ ਕਿ ਮੈਂ ਆਪ ਨਹੀਂ ਗਿਣਤੀ ਕੀਤੀ, ਸਾਡੇ ਜਥੇ ਦੇ ਸਿੰਘ ਨੇ ਕੀਤੀ। ਉਹਨੇ ਜਦੋਂ ਜਥੇ 'ਚ ਲਿਆ ਕੇ ਉਹਨੇ ਰਿਪੋਰਟ ਦਿੱਤੀ ਅਤੇ ਉਹ ਸਾਰਾ ਕੁਛ ਉਲਟ ਪੁਲਟ ਹੋ ਗਿਆ। ਉਹ ਕਹਿੰਦਾ ਜੀ ਪੈਰਾਂ ਵਾਲੇ ਅੱਖਰ ਜਿਹੜੇ 2,373 ਨਹੀਂ ਹੈ, 630 ਅੱਖਰ ਨੇ ਆ ਕੰਪਿਊਟਰ ਦੀ ਰੋਕ। ਅਤੇ ਦੂਸਰੇ ਉਹ ਕਹਿੰਦਾ ਦੂਸਰੇ ਹੈਗੇ 24,428। ਮੈਂ ਕਿਹਾ ਚੰਗੀ ਤਰ੍ਹਾਂ ਗਿਣੇ? ਕਹਿੰਦਾ ਮੈਂ ਇੱਕ ਵਾਰੀ ਫਿਰ ਗਿਣ। ਉਹ ਦੁਬਾਰੇ ਗਿਣੇ, ਕਹਿੰਦਾ ਜੀ ਨਹੀਂ। ਹੁਣ ਜੇ ਪੈਰਾਂ ਵਾਲੇ ਅੱਖਰਾਂ ਨੂੰ ਨਾਲ ਜੋੜ ਲਈਏ ਤਾਂ 25,058 ਅੱਖਰ ਬਣਦੇ ਆ। ਵੱਡਿਆਂ ਦੀ ਕਿਸੇ ਗੱਲ ਨੂੰ ਟੋਕਣ ਨੂੰ ਕਹਿਣ ਨੂੰ ਜੀ ਨਹੀਂ ਕਰਦਾ ਵੀ ਕੰਪਿਊਟਰ ਦੇ ਵਿੱਚ ਗਲਤੀ ਹੋਈ ਹੈ, ਨਿਰੰਗ ਸਿੰਘ 'ਤੇ ਹੋਈ ਹੈ, ਪੋਥੀ 'ਚ ਹੋਈ ਹੈ, ਇਹ ਹੁਣ ਆਪਾਂ ਸਾਰਿਆਂ ਦੀ ਉਹ ਡਿਊਟੀ ਬਣਦੀ ਹੈ, ਇਹਨੂੰ ਹੋਰ ਕੋਖੋ, ਹੋਰ ਵਿਚਾਰੋ। ਫਿਰ ਇਹ ਜਿਉਂ ਮੇਰਾ ਸਵਾਲ ਹੈ ਵੀ ਜਿਹੜੀ ਗੱਲ ਦੇ ਮਗਰ ਪੈ ਜਾਂ, ਫਿਰ ਮੈਨੂੰ ਇਹ ਹੁੰਦਾ ਵੀ ਹੁਣ ਇਹਦੇ 'ਚ ਕਸਰ ਨਹੀਂ ਰਹਿਣੀ ਚਾਹੀਦੀ। ਫਿਰ ਮੈਂ ਸੰਤਾਂ ਦੀ ਕਥਾ ਬਾਰ ਬਾਰ ਸੁਣੀ, ਖਾਸ ਕਰਕੇ ਸੁਖਮਨੀ ਸਾਹਿਬ ਦੀ। ਮਹਾਂਪੁਰਸ਼ਾਂ ਨੇ ਕਿਤੇ ਨਹੀਂ ਕਿਹਾ ਵੀ ਇਹਦੇ 24,000 ਅੱਖਰ ਨੇ, ਸੰਤ ਗਿਆਨੀ ਗੁਰਬਚਨ ਸਿੰਘ ਨੇ ਨਹੀਂ ਕਿਹਾ ਕਿਤੇ। ਫਿਰ ਮੈਂ ਆਖਿਆ ਵੀ ਆਖਰ ਇਹ ਗੱਲ ਹੈ ਵੀ ਮਹਾਂਪੁਰਖ ਕਿਉਂ ਨਹੀਂ ਕਹਿੰਦੇ? ਸੰਤਾਂ ਨੇ ਇਹ ਕਿਹਾ, ਔਰ ਉਹੀ ਗੱਲ ਸੂਰਜ ਪ੍ਰਕਾਸ਼ ਦੇ ਵਿੱਚ ਵੀ ਲਿਖੀ ਮਿਲਦੀ ਹੈ। ਮਹਾਂਪੁਰਖ ਕਹਿੰਦੇ ਭਾਈ ਇੱਕ ਸੁਖਮਣੀ ਦਾ ਪਾਠ ਕੋਈ ਪ੍ਰੇਮ ਧਾਰ ਕੇ ਕਰ ਲਵੇ, ਜੋ ਮਰਿਆਦਾ ਗੁਰੂ ਅਰਜਨ ਦੇਵ ਜੀ ਨੇ ਬੰਨੀ, 8 ਪੈਰਾਂ ਦੇ ਵਿੱਚ ਜਿੰਨੇ ਵੀ ਸਵਾਸ ਆਉਣਗੇ ਸਾਰੀ ਸਫਲੇ ਹੋ ਜਾਣਗੇ, ਇਹ ਕਹਿੰਦੇ ਨੇ ਮਹਾਂਪੁਰਸ਼। ਠੀਕ ਹੈ ਬਾਤ ਇਹ, ਅਤੇ ਗੁਰੂ ਕਿਰਪਾ ਕਰੇ ਸੁਖਮਣੀ ਸਾਹਿਬ ਦੇ ਪਾਠ ਦਾ ਮਹਾਤਮਾ ਤਾਂ ਹੋਣਾ ਹੀ ਹੋਣਾ। ਲਿਖਿਆ ਹੋਇਆ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਜਿੱਥੇ ਬਹਿ ਕੇ ਸੁਖਮਣੀ ਸਾਹਿਬ ਉਚਾਰਨ ਕੀਤੀ ਹੈ, ਮੰਜੀ ਸਾਹਿਬ ਰਾਮਸਰ ਦੇ ਕਿਨਾਰੇ ਬੇਰੀ ਦੇ ਦਰਖਤ 'ਤੇ, ਕਹਿੰਦੇ ਜੇ ਕੋਈ ਜਾ ਕੇ ਉਹਦੇ ਦਰਸ਼ਨ ਕਰ ਲਵੇ ਤਾਂ ਵੀ ਪਾਪ ਨਾਸ ਹੁੰਦੇ ਹੈ। ਸੁਖਮਣੀ ਸਾਹਿਬ ਤਾਂ ਪੜ੍ਹ ਕੇ ਤਾਂ ਹੋਣੇ ਹੀ ਹੋਣੇ ਆ। ਸੰਤ ਗਿਆਨੀ ਅਮੀਰ ਸਿੰਘ ਜੀ ਗਲੀ ਸੱਤੋ ਵਾਲੀ 250-250 ਵਿਦਿਆਰਥੀ ਉੱਥੇ ਵਿਦਿਆਲੇ 'ਚ ਰੱਖ ਕੇ ਪੜ੍ਹਾਇਆ ਸੰਤਾਂ ਨੇ, 250-250। ਸੰਤ ਗਿਆਨੀ ਗੁਰਬਚਨ ਸਿੰਘ ਨੇ ਜਥਾ ਫੇਰਿਆ ਭਾਰਤ ਦੇ ਵਿੱਚ, ਸੰਨਿਆਸੀਆਂ ਦੀਆਂ, ਵਿਰਾਗੀਆਂ ਦੀ, ਬਰਖਤਾਂ ਦੀਆਂ ਮੰਡਲੀਆਂ ਫਿਰਦੀਆਂ ਸੀ। ਮਹਾਂਪੁਰਖਾਂ ਨੇ ਜਥਾ ਫੇਰਿਆ ਵੀ ਖਾਲਸੇ ਦਾ ਜਥਾ ਫਿਰਦਾ ਹੈ, ਔਰ ਆਪਣੇ ਆਪ ਨੂੰ ਖਾਲਸਾ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ। ਅਤੇ ਉਹਨਾਂ ਮਹਾਂਪੁਰਖਾਂ ਨੇ ਤੁਰ ਫਿਰ ਕੇ 28 ਕਥਾ ਕੀਤੀਆਂ, ਪਰ ਸੰਤ ਗਿਆਨੀ ਅਮੀਰ ਸਿੰਘ ਜੀ ਭਾਈ ਮਨੀ ਸਿੰਘ ਦੀ ਸੰਪਰਦਾ ਸੀਸ ਝੁਕਦਾ ਉਹਨਾਂ ਮਹਾਂਪੁਰਖਾਂ ਦੇ ਕਦਮਾਂ 'ਤੇ। 60 ਕਥਾ ਕੀਤੀਆਂ ਗੁਰੂ ਗ੍ਰੰਥ ਸਾਹਿਬ ਦੀਆਂ, 60। ਇੱਕ ਅਜਿਹਾ ਰਿਕਾਰਡ ਪੈਦਾ ਕਰਤਾ ਜਿਹੜਾ ਅੱਜ ਤੱਕ ਕਿਸੇ ਗਿਆਨੀ ਤੋਂ ਟੁੱਟਿਆ ਨਹੀਂ ਅਤੇ ਲੱਗਦਾ ਨਹੀਂ ਵੀ ਕੋਈ ਇੱਥੇ ਤੱਕ ਪਹੁੰਚੂ। 60 ਕਥਾ 11 ਮਹੀਨੇ 'ਚ ਕਥਾ ਸੰਪੂਰਨ ਕਰਦੇ, 1 ਮਹੀਨਾ ਵਿਦਿਆਰਥੀਆਂ ਛੁੱਟੀ ਦਿੰਦੇ ਸੀ। ਜਦੋਂ ਕਥਾ ਆਰੰਭ ਕਰ ਲਈ 1 ਦਿਨ ਦੀ ਵੀ ਛੁੱਟੀ ਨਹੀਂ ਸੀ ਉਹਦੀ ਵਿਦਿਆਰਥੀ ਨੂੰ, 1 ਦਿਨ ਦੀ। 11 ਮਹੀਨੇ ਲਗਾਤਾਰ ਕਥਾ ਹੋ ਗਈ। ਸਿੱਖ ਜਗਤ ਦੇ ਪਹਿਲੇ ਮਹਾਂਪੁਰਸ਼ ਜਿਨ੍ਹਾਂ ਨੇ 60 ਕਥਾ ਕੀਤੀਆਂ, ਔਰ ਸਿੱਖ ਜਗਤ ਦੇ ਪਹਿਲੇ ਮਹਾਂਪੁਰਸ਼ ਰਾਗੀਆਂ ਦੇ ਵਿੱਚੋਂ ਜਿਨ੍ਹਾਂ ਮਹਾਂਪੁਰਸ਼ਾਂ ਨੇ 70 ਸਾਲ ਸਰਿੰਦਾ ਫੜ ਕੇ ਗੁਰੂ ਰਾਮਦਾਸ ਦੇ ਦਰ 'ਤੇ ਕੀਰਤਨ ਕੀਤਾ, ਅਤੇ ਇਹੋ ਜਿਹੇ ਬਿਰਕਤਾਂ ਵਾਲੇ ਮਹਾਂਪੁਰਖ, ਅਰ ਫਿਰ 1 ਰੁਪਈਆ ਤਨਖਾਹ ਨਹੀਂ ਲਈ, ਇਹੋ ਜਿਹੇ ਸਿੱਖ ਜਗਤ ਦੇ ਮਹਾਂਪੁਰਸ਼ ਸੁਖਮਣੀ ਸਾਹਿਬ ਅਤੇ ਉਹਨਾਂ ਦੇ ਜਿਹੜੇ ਸੰਤ ਗਿਆਨੀ ਅਮੀਰ ਸਿੰਘ ਜੀ ਅਤੇ ਉਹਨਾਂ ਤੋਂ ਵੱਡੇ ਸੰਤ ਬਾਬਾ ਉੱਤਮ ਸਿੰਘ ਜੀ ਹੋਏ ਸੇਵਾ ਪੰਥੀ ਮਹਾਂਪੁਰਸ਼ਾਂ 'ਚ। ਸਤਿ ਸੰਗਤ ਜੀ, ਇਹਨਾਂ ਮਹਾਂਪੁਰਸ਼ਾਂ ਨੇ ਸੰਥਿਆ ਲੈ ਕੇ ਸੁਖਮਣੀ ਸਾਹਿਬ ਸਿੱਖ ਕੇ ਜਵਾਨੀ ਕੰਠ ਕੀਤਾ ਸੰਤ ਬਾਬਾ ਉੱਤਮ ਸਿੰਘ ਜੀ ਨੇ। ਅਰ ਫਿਰ ਸੁਖਮਣੀ ਦਾ ਨਿਤਨੇਮ, ਜਿੱਥੇ ਹੋਰ ਬਾਣੀਆਂ ਦਾ ਨਿਤਨੇਮ, ਉਹ ਤਾਂ ਅੰਮ੍ਰਿਤਧਾਰੀ ਵਾਸਤੇ ਹੈ ਵੀ ਪੰਜ ਬਾਣੀ ਤਾਂ ਛੱਡੇ ਨਹੀਂ ਨਾ ਸਕਦੇ, ਅਤੇ ਸੁਖਮਣੀ ਸਾਹਿਬ ਦਾ ਨਿਤਨੇਮ ਕਿੰਨੀ ਦੇਰ ਨਿਭਾਇਆ ਆਪ ਜੀ ਹੈਰਾਨ ਹੋ ਗਏ। 94 ਸਾਲ ਵਿੱਚ 1 ਵੀ ਨਾਗਾ ਨਹੀਂ, 94 ਸਾਲ ਸੁਖਮਣੀ ਸਾਹਿਬ ਪੜ੍ਹਿਆ, ਛੋਟੀ ਜਿਹੀ ਬਾਤ ਨਹੀਂ 94 ਸਾਲ। ਔਰ ਉਹਨਾਂ ਨੇ 94 ਸਾਲ ਦਾ ਨਿਚੋੜ ਆਪਣੀ ਰਸਨਾ ਤੋਂ ਉਚਾਰਨ ਕੀਤਾ, ਕਹਿੰਦੇ ਸੁਖਮਣੀ ਸੁੱਖਾਂ ਦੀ ਨਿੱਧ, ਪੜ੍ਹਦਿਆਂ ਸੁਣਦਿਆਂ ਦੇ ਕਾਰਜ ਸਿੱਧ। ਸੁਖਮਣੀ ਪੜ੍ਹੀ ਹੈ ਦਿਨ ਰਾਤੀ, ਕਹਿੰਦੇ ਦਿਨ ਰਾਤ ਪੜ੍ਹਨੀ ਚਾਹੀਦੀ ਹੈ। ਸੁਖਮਣੀ ਪੜ੍ਹੀ ਹੈ ਦਿਨ ਰਾਤੀ, ਸੁਖਮਣੀ ਸੁੱਖਾਂ ਦੀ ਦਾਤੀ, ਉਹਨਾਂ ਦੇ ਸਿੱਧੇ ਜੇ ਬਚ ਸਨ। ਇਸੇ ਸੁਖਮਣੀ ਦੀਆਂ ਬਰਕਤਾਂ ਦੇ ਨਾਲ ਜਿਹੜੇ ਦਿਨਾਂ ਦੇ ਵਿੱਚ ਖਾਲਸੇ 'ਤੇ ਵਕਤ ਪਿਆ ਸੀ, ਜੰਗਲਾਂ ਦੇ ਵਿੱਚ ਰਹਿੰਦੇ ਸੀ ਸਿੰਘ, ਰੋਟੀ ਪਾਣੀ ਦੀ ਵੀ ਤੰਗੀ ਆ ਜਾਂਦੀ, 8-8 ਦਿਨ ਭੁੱਖੇ ਵੀ ਕੱਟੇ, ਅਤੇ ਭਾਈ ਤਾਰੂ ਸਿੰਘ ਆਪਣੀ ਮਾਤਾ ਨੂੰ ਅਤੇ ਆਪਣੀ ਭੈਣ ਨੂੰ ਵੀ ਪੰਥ ਦੀ ਸੇਵਾ 'ਚ ਲਾਇਆ ਹੋਇਆ ਸੀ, ਘਰ ਦੇ ਵਿੱਚ ਹੀ ਲੋਹ ਲਾਈ ਹੋਈ ਸੀ। ਬੜੇ ਤਰੀਕੇ ਦੇ ਨਾਲ ਜੰਗਲਾਂ ਦੇ ਵਿੱਚ ਟੋਕਰਾ ਭਰ ਕੇ ਗੱਫਿਆਂ ਦਾ ਪ੍ਰਸ਼ਾਦਾ ਪਕਵਾ ਕੇ ਭਾਈ ਸਾਹਿਬ ਸਿਖਾਉਂਦੇ ਹੁੰਦੇ ਸੀ। ਇਸੇ ਦੋਸ਼ ਦੇ ਭਾਈ ਤਾਰੂ ਸਿੰਘ ਜੀ ਗ੍ਰਿਫਤਾਰ ਕੀਤੇ ਗਏ, ਪੂਲੇ ਨਗਰ ਦੇ ਸੀ। ਸਜ਼ਾ ਕੀ ਮਿਲੀ? ਕਹਿਣ ਲੱਗੇ ਸਿੱਖਾ ਵੀ ਤੂੰ ਕਾਫਰਾਂ ਨੂੰ ਰੋਟੀਆਂ ਖਿਲਾਉਂਦਾ ਰਿਹਾ, ਇਸ ਲਈ ਤੇਰੇ 'ਤੇ ਹੁਣ ਫਤਵਾ ਲਾਵਾਂਗੇ। ਫਤਵਾ ਕੀ ਲੱਗਿਆ? ਉਹਨੂੰ ਕਹਿੰਦੇ ਇਸਲਾਮ ਧਾਰਨ ਕਰ ਲੈ। ਕਹਿੰਦੇ ਇਸਲਾਮ ਵਿੱਚ ਮੌਤ ਨਹੀਂ ਆਉਂਦੀ, ਮੈਨੂੰ ਆਪਣਾ ਧਰਮ ਪਿਆਰਾ, ਮੈਨੂੰ ਆਪਣੀ ਸਿੱਖੀ ਪਿਆਰੀ ਹੈ। ਖਾਨ ਬਾਦ ਦੇਖਦੇ ਕਹਿੰਦਾ ਲਿਆਓ ਨਾਈ ਲਿਆਓ, ਇਹ ਜਿਹੜੀ ਇਹਨਾਂ ਨੇ ਸਿੱਖਾਂ ਨੇ ਕੇਸ ਸਿੱਖੀ ਸਮਝੀ ਹੋਈ ਹੈ ਨਾ, ਲਿਆਓ ਇਹਦੇ ਕੇਸ ਕੱਟ ਦਈਏ। ਨਾਈ ਲੈ ਆਉਂਦਾ ਅਤੇ ਜਿਸ ਵੇਲੇ ਸਿੰਘ ਦੇ ਸਾਹਮਣੇ ਆਇਆ ਨਾਈ ਡਰ ਗਿਆ, ਕਹਿੰਦਾ ਹਜ਼ੂਰ ਮੈਂ ਨਹੀਂ ਕਹਿੰਦਾ ਕੇਸ ਕੱਟ ਸਕਦਾ। ਕਿਉਂ? ਕਹਿੰਦੇ ਜੀ ਜੇ ਕੇਸ ਕੱਟਣੇ ਆਏ ਤਾਂ ਇਹ ਵੀ ਪਹਿਲਾਂ ਇਹਦੇ ਹੱਥ ਬੰਨੋ ਪਿੱਛੇ ਨੂੰ ਕਰਕੇ, ਮੈਨੂੰ ਤਾਂ ਡਰ ਲੱਗਦਾ, ਮੈਨੂੰ ਤਾਂ ਮਾਰ ਦਿਓ ਗਲ ਘੁੱਟ ਕੇ, ਸਿੱਖ ਬੜਾ ਖਤਰਨਾਕ ਲੱਗਦਾ, ਇਕੱਲਾ ਸਿੱਖ ਹੈ ਘੇਰੇ 'ਚ ਆਇਆ ਹੋਇਆ। ਭਾਈ ਸਾਹਿਬ ਦੇ ਹੱਥ ਬੰਨੇ, ਅਰਦਾਸ ਕੀਤੀ ਸੱਚੇ ਪਾਤਸ਼ਾਹ ਅੰਮ੍ਰਿਤ ਛਕਣ ਵੇਲੇ ਮੈਂ ਪ੍ਰਣ ਕੀਤਾ ਸਿੱਖੀ ਕਿ ਅਸਾਂ ਸਵਾਸਾਂ ਨਾਲ ਨਿਭਾਉਣੀ, ਸਵਾਸ ਚਲੇ ਜਾਣ ਮੈਨੂੰ ਕੋਈ ਗਮ ਨਹੀਂ, ਸਰੀਰ ਚਲਾ ਜਾਵੇ ਕੋਈ ਗਮ ਨਹੀਂ, ਮੇਰੇ ਕੇਸ ਨਹੀਂ ਜਾਣੇ ਚਾਹੀਦੇ, ਤੂੰ ਮੇਰੀ ਸਹਾਇਤਾ ਕਰ। ਗੁਰੂ ਨੇ ਐਸੀ ਸੁਣੀ, ਕੇਸਾਂ ਨੂੰ ਕੈਂਚੀ ਪਾਈ, ਇੱਕ ਇੱਕ ਰੋਮ ਨਹੀਂ ਕੱਟ ਹੋਇਆ। ਅਤੇ ਫਿਰ ਉਹਨਾਂ ਨੇ ਫਤਵਾ ਦਿੱਤਾ ਕਿ ਇਹਦੀ ਖੋਪਰੀ ਉਤਾਰ ਦੇ। ਭਾਈ ਸਾਹਿਬ ਦੀ ਖੋਪਰੀ ਉਤਾਰ ਦਿੱਤੀ ਗਈ। ਭਾਈ ਤਾਰੂ ਸਿੰਘ ਆਪਣੇ ਖੂਨ ਦੇ ਵਿੱਚ ਆਪਣਾ ਇਸ਼ਨਾਨ ਕੀਤਾ, ਚਾਰ ਸਪੇਰੇ ਨੂੰ ਖੂਨ ਸਿੱਖ ਦੇ ਬਹਿ ਗਿਆ, ਖੋਪਰੀ ਲਾਹ ਦਿੱਤੀ ਗਈ। ਅਤੇ ਉਸ ਵੇਲੇ ਖਾਨ ਬਹਾਦਰ ਵੀ ਇੱਕ ਵਾਰੀ ਦਿਲ ਤਾਂ ਹਿਲਿਆ, ਪਰ ਇਹ ਫਿਰ ਵੀ ਜਿਹੜੇ ਕਠੋਰ ਚਿੱਤ ਹੁੰਦੇ ਆ, ਅਤੇ ਭਾਈ ਸਾਹਿਬ ਨੂੰ ਚੱਕ ਕੇ ਬਾਹਰ ਜੂਹ ਵਿੱਚ ਸੁੱਟਿਆ, ਇੱਥੇ ਕਾਂ ਕੁੱਤੇ ਖਾਣਗੇ ਇਹਨੂੰ। ਜਦੋਂ ਖੋਪਰੀ ਲਾਉਣ ਲੱਗੇ ਉਦੋਂ ਵੀ ਸੁਖਮਣੀ ਦਾ ਪਾਠ ਚੱਲਦਾ ਸੀ, ਖੋਪਰੀ ਲਹੀ ਤੋਂ ਬਾਹਰ ਬੈਠਾ ਅਤੇ ਸੁਖਮਣੀ ਦਾ ਪਾਠ ਅਨੇਕ ਰਸ ਚੱਲ ਰਿਹਾ। ਖਾਨ ਬਹਾਦਰ ਆਇਆ, ਜ਼ਕਰੀਆ ਖਾਂ ਕਹਿੰਦਾ ਓਏ ਸਿੱਖਾ ਜੇ ਤੂੰ ਜਿਉਂਦਾ। ਭਾਈ ਸਾਹਿਬ ਸੁਖਮਣੀ ਸਾਹਿਬ ਦਾ ਪਾਠ ਰੋਕ ਕੇ ਕਹਿੰਦੇ ਹਾਂ, ਇਸ ਲਈ ਕਿ ਤੇਰੇ ਜੁੱਤੀਆਂ ਮਾਰ ਕੇ ਤੈਨੂੰ ਨਰਕ 'ਚ ਸਿੱਟ ਕੇ ਫਿਰ ਜਾਊਂਗਾ ਸੱਚਖੰਡ ਨੂੰ, ਮੇਰੇ ਕੋਲ ਸੁਖਮਣੀ ਦਾ ਹੈ, ਇਹ ਪਾਠ ਹੈ ਮੇਰੇ ਕੋਲ, ਤੂੰ ਕੀ ਵਿਗਾੜ ਸਕਦਾ ਮੇਰਾ, ਜਾਨ ਲੈ ਸਕਦਾ, ਸਰੀਰ ਦਾ ਨਾਸ ਕਰਦਾ, ਆਹ ਮੇਰੀ ਬਾਣੀ ਜਿਹੜੀ ਇਹਨੇ ਮੈਨੂੰ ਸੱਚਖੰਡ ਲੈ ਕੇ ਜਾਣਾ, ਤੁਰਕੀ ਬਾਣੀ ਆਈ ਤੈਨੂੰ ਸਗਲੇ ਜਿੰਤ ਮਿਟਾਈ, ਜੁੱਤੀਆਂ ਮਾਰ ਕੇ ਕਿਹਾ ਜੁੱਤੀਆਂ ਮਾਰ ਕੇ ਲੈ ਕੇ ਜਾਵਾਂ। ਉਹੀ ਗੱਲ, 22 ਦਿਨ ਭਾਈ ਸਾਹਿਬ ਖੋਪਰੀ ਲਹੀ ਤੋਂ 22 ਦਿਨ ਸੰਸਾਰ ਵਿੱਚ ਰਹੇ। ਮਿਸਤਰੀ ਸਿੰਘਾਂ ਨੇ ਉੱਥੋਂ ਚੁੱਕ ਕੇ ਲੰਡੇ ਬਾਜ਼ਾਰ ਦੇ ਵਿੱਚ ਭਾਈ ਸਾਹਿਬ ਦਾ ਜਿੱਥੇ ਬਣਿਆ ਸੀਗਾ ਉੱਥੇ ਲੈ ਕੇ ਗਏ, ਕੜਾਹ ਪ੍ਰਸ਼ਾਦ ਬੰਨਿਆ ਜਖਮ ਦੇ, ਕਹਿਣ ਲੱਗੇ ਨਹੀਂ ਕੋਈ ਲੋੜ ਨਹੀਂ ਹੈ, ਹੁਣ ਸਾਡੀ ਤਿਆਰੀ ਹੈ। 22 ਦਿਨ ਸੁਖਮਣੀ ਦਾ ਪਾਠ ਰਾਤ ਦਿਨ ਭਾਈ ਸਾਹਿਬ ਕਰਦੇ ਰਹੇ, ਸੁਖਮਣੀ ਨਹੀਂ ਛੱਡੀ, ਅਤੇ ਸੂਬੇ ਨੂੰ ਬੰਨ ਪੈ ਗਿਆ, ਬੰਨ ਪਿਆ। ਹਕੀਮ ਬੁਲਾਏ, ਕੀ ਕਰੀਏ ਜੀ, ਮਰਦਾ ਕੀ ਨਹੀਂ ਕਰਦਾ। ਭਾਈ ਸੁਵੇਗ ਸਿੰਘ ਜੀ ਜਿਹੜੇ ਉਸ ਵੇਲੇ ਸਿੱਖਾਂ ਦੇ ਵਿੱਚ ਇਹੋ ਜਿਹੇ ਭਰਮ ਨਹੀਂ ਸੀ ਜਿਹੋ ਜਿਹੇ ਅੱਜ ਨ, ਜਿੱਥੇ ਵੀ ਕੋਈ ਸਿੱਖ ਸੀ ਉਹਦਾ ਇਹ ਨਹੀਂ ਸੀ ਕਹਿੰਦੇ ਵੀ ਤੂੰ ਉੱਥੇ ਤੁਰਕਾਂ ਦੇ ਨੌਕਰੀ ਕਰ ਰਿਹਾ, ਸਾਡਾ ਸਿੱਧਾ ਮੱਥਾ ਲੱਗਿਆ, ਉਹ ਕਹਿੰਦੇ ਉੱਥੇ ਰਹਿ ਕੇ ਵੀ ਸੇਵਾ ਕਰ ਰਿਹਾ ਸਿੱਖ, ਕੋਈ ਬਾਤ ਨਹੀਂ, ਹਮਦਰਦੀ ਹੁੰਦੀ ਸੀ। ਕਹਿਣ ਲੱਗੇ ਵੀ ਬੰਨ ਪੈ ਗਿਆ, ਕੀ ਕੀਤਾ ਜਾਵੇ, ਔੜ ਪੌੜ ਕੀਤੇ ਕੁਛ ਨਹੀਂ ਹੋਇਆ। ਅਤੇ ਕਹਿਣ ਲੱਗੇ ਜੀ ਇਸ ਤਰ੍ਹਾਂ ਕਰੋ ਵੀ ਉਸ ਦਰਵੇਸ਼ ਦੀ ਹਾਲ ਆ ਗਈ, ਕਿਸ ਤਰ੍ਹਾਂ ਕਰੀਏ। ਕਹਿਣ ਲਈ ਖਾਲਸੇ ਦੇ ਕੋਲ ਜਾਓ, ਸਵੇਖ ਸਿੰਘ ਨੂੰ ਕਿਹਾ ਵੀ ਤੂੰ ਜਾ, ਜਾ ਕੇ ਪੁੱਛ ਕੇ ਆ ਵੀ ਕੋਈ ਉਪਚਾਰ ਹੈ। ਸਿੰਘਾਂ ਨੇ ਗੁਰਮਤਾ ਕੀਤਾ, ਕਹਿੰਦੇ ਹਾਂ ਵੀ ਜਿਹੜਾ ਤਾਂ ਬਚਨ ਭਾਈ ਸਾਹਿਬ ਨੇ ਕੀਤਾ ਉਹ ਤਾਂ ਰਹੂਗਾ ਉਵੇਂ ਜਿਵੇਂ, ਪ੍ਰਾਣ ਤਾਂ ਨਿਕਲਣਗੇ ਤੇਰੇ ਇਸੇ ਤਰ੍ਹਾਂ ਹੀ, ਪਰ ਇੱਕ ਗੱਲ ਹੈ, ਬੰਨ ਤੇਰਾ ਤੋੜ ਦਿੰਦੇ ਹਾਂ। ਦੇਖੋ ਕਿੱਡੀਆਂ ਬਰਕਤਾਂ ਵਾਲੇ ਸਿੰਘ ਹੁੰਦੇ ਜੀ। ਕਿਵੇਂ? ਕਹਿੰਦੇ ਵੀ ਖਾਲਸੇ ਨੇ ਗੁਰਮਤਾ ਸੋਧ ਲਿਆ ਅਤੇ ਭਾਈ ਤਾਰੂ ਸਿੰਘ ਦੀ ਜੁੱਤੀ ਤੇਰੇ ਸਿਰ ਵਿੱਚ ਵੱਜੇ, ਜਿੰਨੀ ਜ਼ੋਰ ਦੀ ਵੱਜੂਗੀ ਅਤੇ ਉਨੀ ਤੇਰੀ ਕਿਰਿਆ ਖੁੱਲੂਗੀ। ਹੌਲੀ ਮਾਰੋਂਗੇ ਹੌਲੀ ਬੰਨ ਟੁੱਟੂਗਾ, ਅਤੇ ਜ਼ਬਰਦਸਤ ਜ਼ੋਰ ਦੀ ਮਾਰੋਂਗੇ ਉਨਾ ਜ਼ਿਆਦਾ ਖੁੱਲੂਗਾ, ਜ਼ਿਆਦਾ ਜੁੱਤੀਆਂ ਮਾਰੇਂਗੇ ਜ਼ਿਆਦਾ ਪਿਸ਼ਾਬ ਆਊਗਾ। ਭਾਈ ਤਾਰੂ ਸਿੰਘ ਦੀ ਜੁੱਤੀ ਲਈ ਅਤੇ ਸੂਬੇ ਦੇ ਸਿਰ ਵਿੱਚ ਜਦੋਂ ਉਹ ਹੁਣ ਅਹਿਲਕਾਰ ਕਿਵੇਂ ਮਾਰਨ, ਉਹ ਕਹੇ ਜ਼ੋਰ ਦੀ ਮਾਰ ਹੋਰ, ਜੁੱਤੀਆਂ ਖਾ ਖਾ ਕੇ ਪ੍ਰਾਣ ਤਿਆਗ ਕੇ ਬੰਨ ਤਾਂ ਟੁੱਟਿਆ। 22ਵੇਂ ਦਿਨ ਸੂਬੇ ਦੀ ਮੌਤ ਹੋਈ ਅਤੇ ਉਹਨੂੰ ਮੂਹਰੇ ਲੈ ਕੇ ਭਾਈ ਸਾਹਿਬ ਲੈ ਗਏ। ਬਰਕਤ ਕਾਹਦੀ ਸੀ? ਸ੍ਰੀ ਸੁਖਮਣੀ ਸਾਹਿਬ ਦੀ, ਸੁਖਮਣੀ ਸਾਹਿਬ ਦੀਆਂ ਸਾਧਸਿੰਘ ਜੀ ਬਰਕਤਾਂ। ਇਸ ਕਰਕੇ ਮਹਾਰਾਜ ਸਾਹਿਬ ਜੀ ਦੀ ਬਾਣੀ ਵਿੱਚੋਂ ਉਹ ਤਾਂ ਫਿਰ ਵਕਤ ਮਿਲਿਆ, ਆਉਂਦੇ ਸਾਲ ਨੂੰ ਗੁਰੂ ਕਿਰਪਾ ਕਰੇ ਫਿਰ ਆਪਾਂ ਨਿਰੋਲ ਗੁਰੂ ਅਰਜਨ ਦੇਵ ਜੀ ਦੀ ਰਸਨਾ ਤੋਂ ਇਹਦਾ ਮਹਾਤਮ ਜੋ ਸੁਖਮਣੀ ਸਾਹਿਬ 'ਚ ਲਿਖਿਆ ਉਹਦੀ ਕਥਾ ਹੋਏਗੀ ਜੇ ਗੁਰੂ ਨੂੰ ਭਾਇਆ। ਅਤੇ ਆਓ ਹੁਣ ਸਮਾਪਤੀ ਹੈ, ਇੰਨੇ ਦਿਨਾਂ ਵਿੱਚ ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਔਰ ਇੱਕ ਦਾਸ ਬੇਨਤੀ ਕਰੇਗਾ, ਜਿੰਨੇ ਵੀ ਪ੍ਰੇਮੀ ਮਹਾਂਪੁਰਖਾਂ ਦੇ ਬਰਸੀਆਂ ਮਨਾਉਣ ਵਾਲੇ ਇੱਥੇ ਵੀ ਬੈਠੇ ਹੈ ਅਤੇ ਕੁਝ ਆਏ ਵੀ ਨਹੀਂ ਹੋਣਗੇ, ਉਹਨਾਂ ਨੂੰ ਵੀ ਦੱਸ ਦੇਣਾ ਕਿ ਐਤਕੀ ਵਾਰ ਗੁਰੂ ਨੂੰ ਐਵੇਂ ਪਾਉਂਦਾ ਸੀ। ਮੈਂ ਬਹੁਤ ਸਾਲਾਂ ਤੋਂ ਲਗਾਤਾਰ ਮਹਾਂਪੁਰਖਾਂ ਦੀਆਂ ਬਰਸੀਆਂ 'ਤੇ ਇੱਥੇ ਹੁੰਦਾ, ਸੰਤ ਬਾਬਾ ਆਨੰਦ ਸਿੰਘ ਜੀ ਔਰ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼। ਐਤਕੀ ਵਾਰ ਗੁਰੂ ਦਾ ਹੁਕਮ ਇਹ ਹੈ ਵੀ ਇਸ ਜੋੜ ਮੇਲੇ 'ਤੇ ਮੈਂ ਰਾੜਾ ਸਾਹਿਬ ਆਉਣਾ, ਅਮੈਰੀਕਾ ਤੋਂ ਆਇਆ ਸਾਂ ਅਤੇ ਅਜੇ ਇੰਡੀਆ ਨਹੀਂ ਸੀ ਗਿਆ, ਪ੍ਰੋਗਰਾਮ ਇਸ ਹਿਸਾਬ ਸਿਰ ਭਾਈ ਸਾਹਿਬ ਨੂੰ ਕਹਿ ਕੇ ਬਣਾਇਆ ਹੋਇਆ ਸੀ। ਇਸ ਲਈ ਫਿਰ ਵੀ ਤੁਸੀਂ ਵੀ ਚਾਹੁੰਦੇ ਸੀ, ਮੈਂ ਵੀ ਚਾਹੁੰਦਾ ਸੀ, ਬਰਸੀਆਂ ਦੇ ਸਮਾਗਮ ਵਿੱਚ ਦਾਸ ਨਹੀਂ ਹੋਏਗਾ, ਇਹਦੀ ਆਪ ਜੀ ਦੇ ਕੋਲੋਂ ਹੱਥ ਜੋੜ ਕੇ ਖਿਮਾ ਮੰਗਦਾ। ਮਹਾਂਪੁਰਖ ਵੀ ਕਿਰਪਾ ਕਰਨ ਜਿਨ੍ਹਾਂ ਦੀ ਅਸੀਂ ਇੰਨੀ ਦੇਰ ਤੋਂ ਯਾਦ ਮਨਾ ਰਹੇ ਹਾਂ, ਇੱਥੇ ਜਿੱਥੇ ਉਹਨਾਂ ਦੇ 14 ਦੀਵਾਨ ਰੱਖੀ, 13ਵੇਂ ਦੀਵਾਨ ਨੂੰ ਮਹਾਂਪੁਰਖਾਂ ਨੇ ਸਰੀਰ ਤਿਆਗ ਦਿੱਤਾ ਸੀ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ, ਅਤੇ ਐਤਕੀ ਵਾਰ ਉਹਨਾਂ ਦੇ ਅਸਥਾਨ 'ਤੇ ਦਾਸ ਹਾਜ਼ਰੀ ਭਰੇਗਾ ਜਾ ਕੇ। ਇੱਥੋਂ ਦੀਆਂ ਸੰਗਤਾਂ ਨੂੰ ਸਾਰਿਆਂ ਨੂੰ ਫਿਰ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰੂ ਪਿਆਰਿਓ ਖਿਮਾ ਕਰਨੀ, ਇੰਨੇ ਦਿਨਾਂ 'ਚ ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣੀ। ਅਤੇ ਆਓ ਹੁਣ ਅਨੰਦ ਸਾਹਿਬ ਦਾ ਪਾਠ ਬਾਬਾ ਗੁਰਸ਼ਰਨ ਸਿੰਘ ਜੀ ਆਪ ਜੀ ਨੂੰ ਸੁਣਾਉਣਗੇ, ਸਾਰੀਆਂ ਸੰਗਤਾਂ ਦਾ, ਇੱਥੋਂ ਦੇ ਪ੍ਰਬੰਧਕਾਂ ਦਾ, ਡਾਕਟਰ ਸਾਹਿਬ ਦਾ, ਭਾਈ ਗੁਰਸ਼ਰਨ ਸਿੰਘ ਜੀ ਦਾ, ਹੋਰ ਰਾਗੀ ਸਿੰਘ ਸਾਹਿਬਾਨ ਸੇਵਾ ਸਭ ਦਾ ਹੀ ਧੰਨਵਾਦ, ਮਹਾਂਪੁਰਖਾਂ ਦਾ ਜਿਨ੍ਹਾਂ ਨੇ ਅਸਥਾਨ ਕਾਇਮ ਕੀਤੇ ਭੁੱਲਾਂ ਚੁੱਕਾਂ ਦੀ ਖਿਮਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।